ਪੰਨੂ ਸਾਹਿਬ ਦਾ ਇੰਤਜ਼ਾਰ ਕਿਆ ਹੋ ਗਿਆ ਜੀ, ਖਤਮ ਪੰਨੂ ਸਾਹਿਬ ਰੇਡੀਓ ਪ੍ਰਵਾਸ ਨਾਲ ਜੁੜ ਚੁੱਕੇ ਨੇ। ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ,
ਧੰਨਵਾਦ ਜੀ।
ਪੰਨੂ ਸਾਹਿਬ ਪਹਿਲਾਂ ਸਿਹਤ
ਠੀਕ ਹੈ ਜੀ? ਕਾਫੀ ਫਰਕ ਹੈ, ਥੋੜਾ ਜਿਹੜੀ ਬੈਕ ਪ੍ਰੋਬਲਮ ਹੈ ਜੀ, ਥੋੜੇ ਦਿਨਾਂ ਚ ਹੋ ਜੂਗੀ ਠੀਕ।
ਪੰਨੂ ਸਾਹਿਬ ਜੇ ਆਪਾਂ ਗੱਲ ਕਰੀਏ ਜੀ, ਸਭ ਤੋਂ ਪਹਿਲਾਂ ਜਿਹੜੀ ਆਪਾਂ ਨੂੰ ਕਰਨੀ ਚਾਹੀਦੀ ਸੀ ਗੱਲ ਜੀ, ਅੱਜ ਜਿਹੜਾ ਉਹ ਦਿਨ ਹੈ ਜਿਸ ਦਿਨ ਬਹੁਤ ਸਾਰੇ BSF ਦੇ ਜਵਾਨ ਜੰਮੂ ਕਸ਼ਮੀਰ ਦੇ ਵਿਚ ਮਾਰੇ ਗਏ ਸੀ, ਔਰ ਉਸੇ ਦੇ ਉੱਤੇ ਪ੍ਰਧਾਨ ਮੰਤਰੀ ਨੇ ਆਪਦੀ ਸਰਕਾਰ ਵੀ ਬਣਾਈ ਸੀਗੀ ਸਰ, ਔਰ ਹੁਣ ਨੌਬਤ ਇਹ ਆ ਗਈ ਹੈ ਕਿ ਸਰਕਾਰ ਬਣਾਉਣ ਤੋਂ ਬਾਅਦ ਨਾ ਉਹ ਘਟਨਾ, ਨਾ ਉਹਦੇ ਮਰਨ ਵਾਲੇ ਪਰਿਵਾਰ, ਨਾ ਫੌਜ, ਕੁਛ ਵੀ ਯਾਦ ਨਹੀਂ ਇਸ ਪ੍ਰਧਾਨ ਮੰਤਰੀ ਨੂੰ, ਇਸ ਗ੍ਰਹਿ ਮੰਤਰੀ ਨੂੰ।
ਦੇਖੋ ਜਿਹੜੀ ਫੌਜ ਹੈ ਉਹਦੇ ਉੱਤੇ ਸਿਆਸਤ ਨਹੀਂ ਸੀ ਹੁੰਦੀ ਪਹਿਲਾਂ ਦੀ
ਜੀ,
ਪਰ ਹੁਣ ਪਿਛਲੇ ਕੁਛ ਸਮੇਂ ਤੋਂ ਫੌਜ ਵੀ ਜਿਹੜੀ ਅਦੀ ਉਹ ਅਣਭਿੱਜ ਨਹੀਂ ਰਹੀ, ਜਾਂ ਤੁਸੀਂ ਇਹ ਕਹਿ ਲਓ ਕਿ ਉਹਨੂੰ ਛੱਡਿਆ ਨਹੀਂ ਸਿਆਸਤ ਦੇ ਵਿੱਚ ਘੜੀਚਣ ਤੋਂ
ਜੀ।
ਜਿਹੜੇ ਫੌਜ ਦੇ ਮੁਖੀ ਨੇ ਉਹਨਾਂ ਦਾ ਰਿਟਾਇਰ ਹੋ ਕੇ ਸਿਆਸਤ ਦੇ ਵਿੱਚ ਆਉਣਾ ਕੋਈ ਚੰਗਾ ਸ਼ਗਨ ਨਹੀਂ ਸੀਗਾ ਜੀ, ਇਹ ਕੋਈ ਤੰਦਰੁਸਤ ਰੁਝਾਨ ਨਹੀਂ ਸੀਗਾ
ਜੀ
ਜਿਹੜਾ ਉਹਨਾਂ ਦਾ ਆਉਣਾ। ਉੱਥੋਂ ਇਹ ਜਿਹੜੀ ਸਿਆਸਤ ਸੀ ਨਾ ਜੀ ਅੱਗੇ ਤੋਂ ਅੱਗੇ ਸਟਾਰਟ ਹੋ ਗਈ, ਔਰ ਪੁਲਵਾਮਾ ਹਮਲਾ ਜਿਹਨੂੰ ਸਾਲ ਜਿਹੜਾ ਜੀ ਉਹ ਹੋ ਗਿਆ, ਔਰ ਇਸ ਹਮਲੇ ਨੇ ਉਸ ਟਾਈਮ ਜਿਹੜਾ ਸੀਗਾ ਇੱਕ ਪਾਰਟੀ ਨੇ ਇਹਨੂੰ ਰਾਸ਼ਟਰਵਾਦ ਦੇ ਨਾਂ ਦੇ ਉੱਤੇ ਇੰਨਾ ਕੁ ਜਿਹੜਾ ਜੀ ਉਹ ਉਭਾਰਿਆ, ਉਹਦੇ ਵਿੱਚ ਬਹੁਤ ਸਾਰੇ ਸਵਾਲ ਜਿਹੜੇ ਸੀ ਉਹ ਦੱਬ ਕੇ ਰਹਿ ਗਏ, ਤੇ ਜਿੱਥੇ ਚਿੜੀ ਵੀ ਨਹੀਂ ਫਟਕਦੀ, ਜਿੱਥੇ ਪੰਛੀ ਵੀ ਜਿਹੜਾ ਪਰਿੰਦਾ ਵੀ ਪਰ ਨਹੀਂ ਮਾਰਦਾ, ਉੱਥੇ ਇੰਨਾ RDX ਜਿਹੜਾ ਸੀ ਉਹ ਕਿਵੇਂ ਆ ਗਿਆ, ਉਹ ਗੱਡੀ ਜਿਹੜੀ ਸੀ ਉਹ ਕਿਵੇਂ ਆ ਗਈ, ਜਿਹੜੀਆਂ ਜਾਨਾਂ ਗਈਆਂ ਫੌਜੀ ਜਵਾਨਾਂ ਦੀਆਂ, ਉਹਨਾਂ ਦੇ ਪਰਿਵਾਰਾਂ ਨੂੰ ਪੁੱਛੋ ਤੇ ਉਹਨਾਂ ਨੇ ਇਹ ਜਿਹੜਾ ਇੱਕ ਸਾਲ ਦਾ ਇੱਕ ਦਿਨ ਹੈ ਉਹ ਕਿਵੇਂ ਜਿਹੜਾ ਉਹ ਕੱਢਿਆ ਹੋਊਗਾ। ਉਹਦੇ ਉੱਤੇ ਸਿਆਸਤ ਹੋਈ, ਸਿਆਸਤ ਦੇ ਵਿੱਚ ਜਿਹੜਾ ਸੀਗਾ ਜੀ ਬਹੁਤਾ ਕੁਛ ਦੱਬ ਕੇ ਰਹਿ ਗਿਆ, ਜਿਹੜੇ ਬਹੁਤ ਅਹਿਮ ਮੁੱਦੇ ਸੀਗੇ ਜੀ ਉਹ ਦੱਬ ਕੇ ਰਹਿ ਗਏ, ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਜਦੋਂ 1984 ਦੇ ਵਿੱਚ ਉਦੋਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੁੰਦਾ, ਉਦੋਂ ਬਾਅਦ ਜਿਹੜੀਆਂ ਚੋਣਾਂ ਹੁੰਦੀਆਂ ਨੇ ਉਹਦੇ ਵਿੱਚ ਇੱਕ ਹਵਾ ਜਿਹੜੀ ਦੀ ਬਹੁਤ ਤੇਜ਼ੀ ਦੇ ਨਾਲ ਵਗਦੀ ਆ, ਉਸ ਹਵਾ ਦੇ ਵਿੱਚ ਬਹੁਤਾ ਕੁਛ ਜਿਹੜਾ ਜੀ ਉਹ ਉੱਡ ਪੁੱਡ ਜਾਂਦਾ, ਤੇ ਇੱਕ ਬਹੁਤ ਵੱਡੀ ਮੈਜੋਰਿਟੀ ਦੇ ਵਿੱਚ ਜਿਹੜੀ ਜੀ ਉਹ ਸਰਕਾਰ ਮੁਲਕ ਦੇ ਵਿੱਚ ਆਉਂਦੀ ਆ, ਉਹ ਸਰਕਾਰ ਐਡੀ ਮੈਜੋਰਿਟੀ ਦੇ ਵਿੱਚ ਆਉਣ ਦੇ ਬਾਵਜੂਦ ਕੀ ਮੁਲਕ ਦੇ ਵਿੱਚ ਤਬਦੀਲੀ ਕਰ ਸਕਦੀ ਆ ਦੱਸਣ ਦੀ ਲੋੜ ਨਹੀਂ, ਬਹੁਤ ਸਾਰੇ ਲੋਕਾਂ ਨੂੰ ਪਤਾ। ਜੇ ਮੌਜੂਦਾ ਸਰਕਾਰ ਦੀ ਗੱਲ ਜਿਹੜੀ ਉਹ ਕਰੀਏ ਉਹਦੇ ਨਾਲ ਜਿਹੜਾ ਉਹ ਲਾ ਕੇ, ਕਿਉਂਕਿ ਇਹ ਉਹੋ ਜਿਹੇ ਸਮੀਕਰਨਾਂ ਦੇ ਵਿੱਚੋਂ ਨਿਕਲੀ ਹੋਈ ਜਿਹੜੀ ਉਹ ਸਰਕਾਰ ਸੀ ਜੋ 1984 ਦੇ ਵਿੱਚ ਜਿਹੜਾ ਉਹ ਬਣਿਆ ਸੀ, ਜਿਹੋ ਦੀ ਹਵਾ ਉਦੋਂ ਚਲਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਸੀ ਵੀ ਇੱਕ ਜਦੋਂ ਵੱਡਾ ਰੁੱਖ ਹਿਲਦਾ ਡਿੱਗਦਾ ਤੇ ਉਦੋਂ ਧਰਤੀ ਜਿਹੜੀ ਆ ਜੀ ਉਹ ਹਿਲਦੀ ਆ, ਇਹ ਤਕਰੀਬਨ ਨੇੜੇ ਤੇੜੇ ਦੀ ਬਿਆਨਬਾਜ਼ੀ ਉਸੇ ਤਰੀਕੇ ਦੀ ਜਿਹੜੀ ਉਹ ਸੀਗੀ। ਤੇ ਇੱਕ ਸਾਲ ਜਿਹੜਾ ਉਹ ਸਰਕਾਰ ਬਣੀ ਨੂੰ ਵੀ ਜਿਹੜਾ ਹੋ ਰਿਹਾ, ਤੇ ਉਹਦੇ ਵਿੱਚੋਂ ਫਿਰ ਕੀ ਜਿਹੜਾ ਉਹ ਨਿਕਲਿਆ ਇੱਕ ਸਾਲ ਦੇ ਦੌਰਾਨ, ਸਭ ਦੇ ਸਾਹਮਣੇ ਆ ਅੱਜ ਕਿਹੜਾ ਸ਼ਹਿਰ ਆ ਮੁਲਕ ਦਾ ਜਿੱਥੇ ਐਜੂਕੇਸ਼ਨ ਜਿਹੜੀਆਂ ਦੀ ਉਹ ਨਹੀਂ ਹੋ ਗਈਆਂ, ਹਾਲਾਤ ਇੱਥੋਂ ਤੱਕ ਜਿਹੜਾ ਉਹ ਪਹੁੰਚ ਗਏ ਹੋਏ ਆ ਕਿ ਦੇਸ਼ ਕੇ ਗਦਾਰੋਂ ਕੋ ਗੋਲੀ ਮਾਰੋ ਜਿਹੜਾ ਇਹਨਾਂ ਦੇ ਕੈਬਨਿਟ ਮੰਤਰੀ ਜਿਹੜੇ ਆ ਜੀ ਉਹ ਬੋਲ ਰਹੇ ਆ, ਇੱਕ ਸੂਬੇ ਦਾ ਮੁੱਖ ਮੰਤਰੀ ਜਿਹੜਾ ਇਹ ਕਹਿੰਦਾ ਕਿ ਜਿਹੜੇ ਲੋਕ ਬੋਲੀ ਦੀ ਭਾਸ਼ਾ ਨਹੀਂ ਸਮਝਦੇ ਉਹ ਗੋਲੀ ਦੀ ਭਾਸ਼ਾ ਜਿਹੜੀ ਉਹ ਸਮਝਦੇ ਨੇ। ਜਦੋਂ ਏਦਾਂ ਦੀਆਂ ਗੱਲਾਂ ਮੁਲਕ ਦੇ ਵਿੱਚ ਜਿਹੜਾ ਉਹ ਹੋ ਰਹੀਆਂ ਨੇ, ਫਿਰ ਇਹਨਾਂ ਜਿਹੜੇ ਸਾਡੇ ਸੂਰਬੀਰ ਨੇ ਜਿਹੜੇ ਸਰਹੱਦਾਂ ਦੇ ਉੱਤੇ ਤਾਇਨਾਤ ਹੁੰਦੇ ਆ, ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਜਿਹੜੀਆਂ ਕੁਰਬਾਨੀਆਂ ਨੇ, ਪਰ ਇਉਂ ਲੱਗਦਾ ਕਿ ਸ਼ਾਇਦ ਕਿਤੇ ਨਾ ਕਿਤੇ ਜਿਹੜਾ ਉਹ, ਚਲੋ ਮੈਂ ਇਹ ਨਹੀਂ ਕਹਿੰਦਾ ਕਿ ਅਜਾਈ ਗਈਆਂ, ਪਰ ਅਜਾਈ ਵਾਰੀ ਗੱਲ ਹੀ ਤਕਰੀਬਨ ਜਿਹੜੀ ਉਹ ਲੱਗਦੀ ਹੈ ਨਾ ਕਿ ਇੱਕ ਸਾਲ ਦੇ ਵਿੱਚ ਕਿਵੇਂ ਉਹ ਭੁਲਾ ਦਿੱਤੇ ਗਏ। ਲੋਕ ਨਹੀਂ ਭੁਲਾਉਂਦੇ, ਨਾ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਉਹ ਭੁਲਣਾ, ਸਿਆਸਤਾਂ ਜਦੋਂ ਹੁੰਦੀਆਂ ਨੇ ਤੇ ਫਿਰ ਉਹਨਾਂ ਦੇ ਵਿੱਚੋਂ ਕੁਛ ਵੀ ਜਿਹੜਾ ਉਹ ਸਿਆਸਤਾਂ ਦੇ ਵਿੱਚੋਂ ਤੁਸੀਂ ਇਹ ਕਹਿ ਲਓ ਕਿ ਨਿਕਲਦਾ ਨਹੀਂ। ਸਿਆਸੀ ਲੋਕ ਜਿਹੜੇ ਨੇ ਨਾ ਉਹ ਆਪਣੀਆਂ ਰੋਟੀਆਂ ਸੇਕਦੇ ਨੇ, ਕੁਛ ਸਤਰਾਂ ਨੇ ਬੜੀਆਂ ਜਿਹੜੀਆਂ ਦੀ ਉਹ ਕਮਾਲ ਦੀਆਂ ਕਿ ਰੁੱਖਾਂ ਨੂੰ ਆਰੀ ਫੇਰਨਾ, ਡਿੱਗਣਗੇ ਆਲਣੇ, ਚਿੜੀਆਂ ਨੇ ਕਿਸ ਜਗ੍ਹਾ ਨੇ ਫਿਰ ਬੋਤ ਪਾਲਣੇ, ਰੋਟੀ ਸਿਆਸਤਦਾਨ ਨੇ ਹਰ ਹਾਲ ਸੇਕਣੀ, ਸਾਡੇ ਹੀ ਪੁੱਤਰ ਵੀਰ ਉਸ ਚੁੱਲ੍ਹੇ ਚ ਬਾਲਣੇ, ਕਿੰਨੇ ਕੁ ਖੂਨ ਨਾਲ ਤੇਰੀ ਦਸ ਪਿਆਸ ਬੁਝੇਗੀ, ਦੱਸੀ ਨੀ ਦੱਸੀ ਬਿੱਲੀਏ ਨੀ ਬਾਰਾਂ ਤਾਲਣੇ, ਲੱਭਾਂਗੇ ਮਗਦਾ ਸੂਰਜ ਉਹ ਗੁੰਮਿਆ ਗਵਾਚਿਆ, ਭਾਵੇਂ ਕਿ ਸਾਨੂੰ ਪਹਿਣਗੇ ਸਾਗਰ ਹੰਗਾ।
ਬਹੁਤ ਸੁੰਦਰ, ਬਹੁਤ ਹੀ ਜ਼ਿਆਦਾ ਵਧੀਆ ਸਰ, ਬਹੁਤ ਟੱਪ ਜਮਾ ਢੁਕਦੀਆਂ ਲਾਈਨਾਂ ਨੇ ਜੀ, ਜਿਸ ਵੀ ਸ਼ਾਇਰ ਨੇ ਲਿਖੀਆਂ ਨੇ, ਬਹੁਤ ਦਰਦ ਇਸ ਦੇ ਵਿੱਚ।
ਭਜਨ ਗਿੱਲ ਹੋਰਾਂ ਦੀਆਂ ਸਤਰਾਂ ਨੇ ਜੀ,
ਹਾਂ ਜੋ ਮਤਲਬ ਜਿਨ੍ਹਾਂ ਨੇ ਵੀ ਹਰਭਜਨ ਗਿੱਲ ਜੀ ਦੀਆਂ, ਮਤਲਬ ਇਹ ਜਿਹੜੇ ਅੰਦਰੋਂ ਆਤਮਾ ਰੂਹ ਦੀ ਆਵਾਜ਼ ਜਿਹਨੂੰ ਕਹਿੰਦੇ ਆ, ਉਹ ਲਾਈਨਾਂ ਦੇ ਵਿੱਚ ਸ਼ਬਦਾਂ ਦੀ ਪੜਚੋਲ ਬੜੀ ਬਾਕਮਾਲ ਹੈਗੀ ਹੈਗੀ। ਪਰ ਇੱਕ ਚੀਜ਼ ਹੋਰ ਵੀ ਬੜੀ ਹੈਰਾਨੀਜਨਕ ਹੈ, ਜਿੱਥੇ ਦੇਸ਼ ਦਾ ਪ੍ਰਧਾਨ ਮੰਤਰੀ, ਦੇਸ਼ ਦਾ ਹੋਮ ਮਿਨਿਸਟਰ ਦੇਸ਼ ਭਗਤੀ ਦਾ ਪਾਠ ਪੜ੍ਹਾ ਕੇ ਸਰਕਾਰ ਬਣਾ ਗਿਆ ਆਪ ਦੀ ਸਰ, ਔਰ ਭੁੱਲ ਗਿਆ ਉਹਨਾਂ ਬੀ ਐਸ ਐਫ ਜਵਾਨਾਂ ਨੂੰ ਵੀ ਸਰ, ਉੱਥੇ ਪੰਜਾਬ ਦੇ ਵਿੱਚ ਵੀ ਇੱਕ ਬੜੀ ਵੱਡੀ ਘਟਨਾ ਹੋਈ ਹੈ ਜੀ। ਕੈਪਟਨ ਅਮਰਿੰਦਰ ਸਿੰਘ ਖੁਦ ਰਿਟਾਇਰਡ ਕੈਪਟਨ ਨੇ ਜੀ, ਉਹਨਾਂ ਨੇ ਵੀ ਹੁਣ ਜਿਵੇਂ ਤਰਨ ਤਾਰਨ ਦੇ ਵਿੱਚ ਇੱਕ ਫੌਜੀ ਮਰਿਆ, ਉਹਦੀ ਪਤਨੀ ਨੂੰ ਕਹਿੰਦੇ ਜੀ ਪਿਓਨ ਦੀ ਜੋਬ ਲੈ ਲਾ ਤੂੰ, ਚਪੜਾਸੀ ਲੱਗ ਜਾ, ਦੇਸ਼ ਦਾ ਸ਼ਹੀਦ ਹੋਵੇ ਪਤੀ ਨੂੰ ਚਪੜਾਸੀ ਦੀ ਜੋਬ, ਜੇ ਦੇਸ਼ ਦੇ ਮੁੱਖ ਮੰਤਰੀ ਦਾ ਬੇਟਾ ਮਤਲਬ ਪੋਤਾ ਹੋਵੇ ਦੋਤਾ ਹੋਵੇ ਡੀ ਐਸ ਪੀ ਦੀ ਜੋਬ, ਇਹ ਕੀ ਚੱਕਰ ਹੈ ਸਰ? ਮਤਲਬ
ਚੱਕਰ ਜਿਹੜਾ ਜੀ, ਇਹ ਜਿਹੜੀਆਂ ਕੁਰਬਾਨੀਆਂ ਰੂਲਿੰਗ ਵਾਲੀ ਜਿਹੜਾ ਉਹ ਗੱਲ ਜਿਹੜੀ ਹੁਣ ਘਰ ਘਰ ਨੌਕਰੀ ਸੀ, ਉਹ ਤਿੰਨ ਨੌਕਰੀਆਂ ਹੀ ਮਿਲੀਆਂ ਨਾ, ਉਹ ਮਿਲੀਆਂ ਕਿਹਨੂੰ ਅਜੇ? ਇੱਕ ਤਾਂ ਸਾਬਕਾ ਮੁੱਖ ਮੰਤਰੀ ਦੇ ਪੋਤਰੇ ਨੂੰ, ਤੇ ਦੋ ਉਹਨਾਂ ਨੂੰ ਜਿਹੜੇ ਕਿ ਜਿਹੜਾ ਸੀਗੇ ਜੀ ਹਮਾਲਾ ਪਰਬਤ ਚੜ ਕੇ ਆਏ। ਹਮਾਲਾ ਪਰਬਤ ਚੜਨ ਵਾਲਿਆਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾਂਦੀਆਂ ਜੀ ਪਹਿਲਾਂ, ਪਰ ਹੁਣ ਜਿਹੜੀਆਂ ਜੀ ਉਹ ਦਿੱਤੀਆਂ ਜਾਣ ਲੱਗ ਪਈਆਂ ਨੇ। ਦੇਖੋ ਇਹਦੇ ਵਿੱਚ ਇਹ ਆ ਕਿ ਜਾਂ ਤਾਂ ਇਹ ਆ ਕਿ ਆਪਣਾ ਕੋਈ ਜਿਹੜੀ ਧੀ ਆ ਉਹਦੇ ਉੱਤੇ ਹਮਲਾ ਹੋਵੇ ਤੇ ਉਹ ਆਪਣੇ ਪਿਓ ਨੂੰ ਸੱਦੇ ਤੇ ਉਹਨੂੰ ਗੁੰਡੇ ਮਾਰ ਦੇਣ, ਨੌਕਰੀ ਫੇਰ ਮਿਲਦੀ ਆ। ਜਾਂ ਜਿਹੜਾ ਜੀ ਕੋਈ ਜਦੋਂ ਬੋਰਵੈਲ ਦੇ ਵਿੱਚ ਕੋਈ ਡਿੱਗ ਪਏ ਤੇ ਫਿਰ ਲੋਕ ਮੰਗ ਕਰਦੇ ਇਹਨਾਂ ਦੇ ਪਰਿਵਾਰ ਨੂੰ ਜਿਹੜੀ ਉਹ ਨੌਕਰੀ ਦਿਓ। ਆ ਪਿਛਲੇ ਦਿਨਾਂ ਦੇ ਵਿੱਚ ਨਗਰ ਕੀਰਤਨ ਦੇ ਮੂਹਰੇ ਜਿਹੜਾ ਚਲਾਏ ਜਾ ਰਹੇ ਸੀ ਪਟਾਕੇ, ਆਤਿਸ਼ਬਾਜ਼ੀਆਂ ਜਿਹੜੀਆਂ ਸ਼ਰੇਆਮ ਬਰੂਦ ਟਰਾਲੀ ਤੇ ਰੱਖਿਆ ਹੋਇਆ ਸੀਗਾ, ਉਹ ਬਰੂਦ ਫਟ ਗਿਆ, ਉਹਦੇ ਵਿੱਚ ਜਿਹੜੇ ਨੌਜਵਾਨ ਬੱਚੇ ਜਿਹੜਾ ਵੀ ਮਾਰੇ ਗਏ, ਬੜੀ ਦੁਖਦਾਈ ਘਟਨਾ ਸੀ। ਸਰਕਾਰ ਨੇ ਕੰਮ ਨਿਬੇੜ ਲਿਆ, ਮ੍ਰਿਤਕਾਂ ਦੇ ਪਰਿਵਾਰਾਂ ਨੂੰ ਜਿਹੜਾ ਵੀ ਉਹ ਉਹਨਾਂ ਦੀ ਫਾਈਨੈਂਸ਼ਲੀ ਥੋੜੀ ਮਦਦ ਕਰਕੇ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਜ਼ਖਮੀਆਂ ਦਾ ਇਲਾਜ ਜਿਹੜਾ ਵੀ ਉਹ ਫ੍ਰੀ ਕਰਾਵਾਂਗੇ। ਵਿੱਚੋਂ ਆਵਾਜ਼ ਇਹ ਵੀ ਉੱਠੀ ਕਿ ਇਹਨਾਂ ਦੇ ਘਰਦਿਆਂ ਨੂੰ ਜਿਹੜੀ ਵੀ ਉਹ ਨੌਕਰੀ ਦੇਵੇ ਸਰਕਾਰ। ਹੁਣ ਸਵਾਲ ਜਿਹੜਾ ਵੀ ਇਹ ਬਣਦਾ ਕਿ ਅੱਗ ਦੇ ਨਾਲ ਤੁਸੀਂ ਖੇਡੋ ਤੇ ਸਰਕਾਰਾਂ ਜਿਹੜੀਆਂ ਦੀ ਉਹ ਨੌਕਰੀ ਦੇਣ। ਜਦੋਂ ਇੱਕ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਸੰਗਰੂਰ ਦੇ ਵਿੱਚ ਇੱਕ ਦਲਿਤ ਦਾ ਜਿਹੜਾ ਮਰਡਰ ਹੋਇਆ ਸੀਗਾ, ਉਹਦੇ ਵਿੱਚ ਵੀ ਇਹੀ ਕੁਛ ਜਿਹੜਾ ਵੀ ਉਹ ਚੱਲਿਆ ਸੀ। ਹਾਲਾਂਕਿ ਉਹਦੀਆਂ ਇੱਕ ਡਿਫਰੈਂਟ ਕਹਾਣੀਆਂ ਵੀ ਜਿਹੜੀਆਂ ਦੀ ਉਹ ਪਈਆਂ ਨੇ। ਜਿਹੜੇ ਦੇਸ਼ ਦੇ ਵਾਸਤੇ ਸ਼ਹੀਦ ਹੋਣ ਵਾਲੇ ਨੇ, ਜੇ ਕੋਈ ਜਿਹੜਾ ਵੀ ਉਹ ਮੰਤਰੀ ਉਹਨਾਂ ਨੂੰ ਜਿਹੜਾ ਵੀ ਉਹ ਨੌਕਰੀ ਆਫਰ ਕਰੇ ਚਪੜਾਸੀ ਦੀ, ਮੇਰਾ ਖਿਆਲ ਇਹਦੇ ਤੋਂ ਵੱਧ ਸ਼ਰਮਨਾਕ ਗੱਲ ਜਿਹੜੀ ਹੈ ਉਹ ਕੋਈ ਹੋਰ ਨਹੀਂ ਹੋ ਸਕਦੀ। ਇਦੋਂ ਵੱਧ ਹੋਰ ਸ਼ਰਮਨਾਕ ਉਹ ਹੀ ਨਹੀਂ ਸਕਦੀ, ਕਿਉਂਕਿ ਇਹ ਠੀਕ ਹੈ ਕਿ ਉਹ ਨੌਕਰੀ ਕਰਦੇ ਨੇ ਉਹ ਲੋਕ ਜਿਹੜਾ ਦੀ, ਪਰ ਅੱਜ ਇਹੋ ਜਿਹੀ ਨੌਕਰੀ ਕਰਨ ਵਾਲੇ ਵੀ ਕਿੰਨੇ ਨੇ? ਜਦੋਂ ਇੱਕ ਯਾਦਵ ਨਾਂ ਦਾ ਜਿਹੜਾ ਦੀ ਇਸੇ ਤਰੀਕੇ ਦਾ ਫੌਜੀ, ਉਹ ਇਹ ਗੱਲ ਉਭਾਰਦਾ ਆਪਣੇ ਵੀਡੀਓ ਦੇ ਰਾਹੀਂ ਵੀ ਸਾਨੂੰ ਤਾਂ ਰੋਟੀ ਵੀ ਗੰਦੀ ਦਿੱਤੀ ਜਾ ਰਹੀ ਹੈ, ਸਾਡੀ ਤਾਂ ਰੋਟੀ ਵੀ ਜਿਹੜੀ ਉਹ ਸੁਥਰੀ ਨਹੀਂ ਗੀ, ਉਹਨੂੰ ਤਰੀਕੇ ਦੇ ਨਾਲ ਉਹ ਚੱਲਦਾ ਕਰ ਦਿੱਤਾ ਜਾਂਦਾ। ਤੇ ਜੇ ਉਹ ਆ ਕੇ ਆਪਣੀ ਗੱਲ ਉਭਾਰਨ ਦੇ ਵਾਸਤੇ ਪ੍ਰਧਾਨ ਮੰਤਰੀ ਦੇ ਖਿਲਾਫ਼ ਜਿਹੜਾ ਵੀ ਉਹ ਪਰਚਾ ਭਰ ਦਿੰਦਾ ਕਿ ਮੈਂ ਉਹਦੇ ਖਿਲਾਫ਼ ਜਿਹੜੀ ਵੀ ਉਹ ਚੋਣ ਲੜੂੰਗਾ, ਫਿਰ ਉਹਨੂੰ ਕਿਵੇਂ ਰੋਕਿਆ ਜਾਂਦਾ? ਅਸੀਂ ਇਹ ਵੀ ਸਾਰਾ ਕੁਛ ਜਿਹੜਾ ਜੀ ਵੇਖਿਆ। ਇਹ ਇਹ ਜਿਹੜੀ ਉਹ ਕਵਿਤਾ ਹੈ ਨਾ ਜੀ ਪਾਸ਼ ਦੀ, ਕਿ ਇਹ ਸਾਡੇ ਹੀ ਸਮਿਆਂ ਦੇ ਵਿੱਚ ਹੋਣਾ ਸੀ, ਉਹ ਜਿਹੜੀ ਇਹਨਾਂ ਦੀ ਅਕਸਰ ਜਿਹੜਾ ਜੀ ਰੋਜ਼ ਕੋਈ ਨਾ ਕੋਈ ਘਟਨਾ ਜਿਹੜੀ ਵੀ ਉਹ ਵਾਪਰਦੀ। ਇੱਥੇ ਰਜਿੰਦਰਾ ਹੋਸਪਿਟਲ ਪਟਿਆਲੇ ਦੇ ਵਿੱਚ ਪੈਂਦਾ, ਦੋ ਦਿਨ ਪਹਿਲਾਂ ਹੋਇਆ ਇਹ ਕਿ ਦੋ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ ਜੀ, ਇੱਕ ਇਹਨਾਂ ਦੇ ਵਿੱਚੋਂ ਗੌਂਡਾ ਦਾ ਹੈ ਤੇ ਇੱਕ ਸੰਗਰੂਰ ਦਾ। ਹੈਰਾਨੀ ਵਾਲੀ ਗੱਲ ਇਹ ਆ ਕਿ ਡੈਡ ਬਾਡੀ ਬਦਲ ਦਿੱਤੀਆਂ ਜਾਂਦੀਆਂ ਨੇ, ਤੇਰੀ ਕੋਈ ਨੀ, ਉਹ ਡੈਡ ਬਾਡੀ 800 ਕਿਲੋਮੀਟਰ ਚਲੀ ਜਾਂਦੀ ਆ, ਵਕਤ ਪੈਂਦਾ। ਉਹੀ ਜਿਹੜੀ ਐਂਬੂਲੈਂਸ ਇੱਥੋਂ ਪ੍ਰਾਈਵੇਟ ਕਰਕੇ ਉਹ ਮਜ਼ਦੂਰ ਪਰਿਵਾਰ ਲਗਿਆ ਜਿਹਦੀ ਡੈਥ ਹੋ ਗਈ ਸੀ, ਉਹ ਉੱਥੇ ਜਾ ਕੇ ਪਛਾਣੀ ਗਈ ਇਹ ਤਾਂ ਡੈਡ ਬਾਡੀ ਨੀ, ਉਹ ਫਿਰ ਇੱਥੇ ਜਿਹੜੀ ਵੀ ਉਹ ਮੰਗਵਾਈ ਜਾਂਦੀ। ਇਹ ਸਾਡੇ ਢਾਂਚੇ ਦਾ ਹਾਲ ਹੈ ਜੀ, ਤੇ ਅੱਜ ਮੂੰਹ ਬੋਲਦੀਆਂ ਜਿਹੜੀਆਂ ਉਹ ਤਸਵੀਰਾਂ ਨੇ ਸਾਡੇ ਮੌਜੂਦਾ ਜਿਹੜਾ ਵੀ ਉਹ ਢਾਂਚੇ ਦੀਆਂ, ਇਹ ਕੀ ਕੁਛ ਜਿਹੜਾ ਵੀ ਉਹ ਕਰ ਦਿੱਤਾ। ਹੁਣ ਸਵਾਲ ਜਿਹੜਾ ਵੀ ਇਹ ਆਉਂਦਾ, ਖਜ਼ਾਨਾ ਖਾਲੀ ਹੈ ਪੰਜਾਬ ਦੇ ਵਿੱਚ, ਕੁਛ ਨੀ ਰਿਹਾ, ਪੰਜਾਬ ਉੱਜੜ ਪੁੱਜੜ ਗਿਆ, ਮੈਂ ਇੱਕ ਸਿੰਪਲ ਜਿਹਾ ਸਵਾਲ ਜਿਹੜਾ ਜੀ ਆਪਾਂ ਸਰੋਤਿਆਂ ਦੇ ਮੂਹਰੇ ਜਿਹੜਾ ਉਹ ਰੱਖਦੇ ਹਾਂ ਕਿ ਗਰੀਬ ਕੌਣ ਹੋਇਆ, ਕੀ ਬਾਦਲ ਪਰਿਵਾਰ ਗਰੀਬ ਹੋਇਆ, ਉਹਦੀ ਜਾਇਦਾਦ ਘਟੀ, ਕੀ ਕੈਪਟਨ ਹੋਰਾਂ ਦਾ ਪਰਿਵਾਰ ਜਿਹੜਾ ਜੀ ਉਹ ਗਰੀਬ ਹੋਇਆ, ਉਹਨਾਂ ਦੀ ਜਾਇਦਾਦ ਜਿਹੜੀ ਘਟੀ, ਕੀ ਕੋਈ ਪੰਜਾਬ ਦਾ ਆਫਿਸਰ ਗਰੀਬ ਹੋਇਆ, ਉਹਨਾਂ ਦੀ ਜਾਇਦਾਦ ਘਟੀ, ਕੀ ਕੋਈ ਜਿਹੜਾ ਪੰਜਾਬ ਦਾ ਰਾਜਨੀਤਿਕ ਵਿਅਕਤੀ ਕੋਈ ਵੀ ਉਹ ਗਰੀਬ ਹੋਇਆ, ਉਹਦੀ ਜਾਇਦਾਦ ਘਟੀ, ਜੇ ਘਟੀ ਆ ਤਾਂ ਅਸੀਂ ਮੰਨ ਲੈਂਦੇ ਹਾਂ ਪੰਜਾਬ ਜਿਹੜਾ ਜੀ ਉਜੜ ਗਿਆ, ਪੰਜਾਬ ਚ ਕੁਛ ਨੀ ਰਿਹਾ, ਜੇ ਇਹਨਾਂ ਸਾਰਿਆਂ ਦੀ ਵੱਧ ਰਹੀ ਆ ਤੇ ਉਜੜਿਆ ਕੌਣ ਆ, ਉਹ ਆਮ ਮਨੁੱਖ ਜਿਹੜਾ ਜੀ ਉਹ ਉਜੜਿਆ, ਚਾਹੇ ਉਹ ਸਰਹੱਦਾਂ ਦੇ ਤੇ ਜਿਹੜਾ ਜੀ ਉਹ ਮੌਤ ਦੇ ਮੂੰਹ ਜਾ ਪਿਆ, ਚਾਹੇ ਉਹ ਰਾਜਨੀਤੀ ਦੀ ਭੇਟ ਜਿਹੜਾ ਜੀ ਉਹ ਚੜ ਗਿਆ, ਅੱਜ ਹਾਲਾਤ ਜਿਹੜੇ ਆ ਜੀ ਉਹ ਮੁਲਕ ਦੇ ਕੁਛ ਇਹੋ ਜਿਹੇ ਬਣੇ ਪਏ ਆ, ਖਤਰਨਾਕ ਹਾਲਾਤ ਨੇ।
ਬਿਲਕੁਲ ਬਿਲਕੁਲ, ਕਿਸਾਨੀ ਅੱਡ ਜਿਹੜਾ ਮੁੱਖ ਕਿੱਤਾ ਉਹ ਵੀ ਅੱਜ ਜਿਹੜਾ ਜੀ ਬਿਲਕੁਲ ਬਰਬਾਦ ਹੋ ਰਿਹਾ ਹੈਗਾ। ਔਰ ਜਿਹੜੇ ਸਾਡੇ ਮੁੱਖ ਮੰਤਰੀ ਨੇ, ਇਸ ਤੋਂ ਪਹਿਲਾਂ ਦੇ ਮੁੱਖ ਮੰਤਰੀ ਸੀ, ਜੋ ਵੀ ਸਰਕਾਰਾਂ ਬਣੀਆਂ ਨੇ, ਉਹਨਾਂ ਦਾ ਧਿਆਨ ਇਧਰ ਨੂੰ ਹੈ ਹੀ ਨਹੀਂ ਹੈ। ਉਹ ਆਪਦੀਆਂ ਬੱਸਾਂ, ਆਪਦੇ ਸ਼ਰਾਬ ਦੇ ਠੇਕੇ, ਔਰ ਜਿਹੜੇ ਸਿਆਸਤਦਾਨਾਂ ਦੇ ਕੰਮ ਨੇ, ਮਤਲਬ ਧਰਮ ਤੋਂ ਲੈ ਕੇ ਟਰਾਂਸਪੋਰਟ ਤੋਂ ਲੈ ਕੇ ਜਿੰਨੇ ਵੀ ਪੰਜਾਬ ਦੇ ਵਿੱਚ ਠੇਕੇ ਨੇ, ਇਹ ਕਿਸੇ ਨਾ ਕਿਸੇ ਸਿਆਸਤਦਾਨ ਦੇ ਨਾਲ ਜੁੜੇ ਹੋਏ ਨੇ। ਉਹਨਾਂ ਦੇ ਉੱਤੇ ਖੂਬ ਜਿਹੜਾ ਗੱਲਬਾਤ ਉਹਨਾਂ ਦਾ ਚੱਲਦਾ, ਕਿਤੇ ਨਾ ਕਿਤੇ ਜਿਹੜਾ ਇਸ ਸਮਾਜ ਦੇ ਲਈ ਜਿਹੜਾ ਉਹ ਬਹੁਤ ਹੀ ਘਾਤਕ ਪ੍ਰੂਵ ਹੋ ਰਿਹਾ ਹੈਗਾ, ਜੇ ਅਖਬਾਰਾਂ ਦੀਆਂ ਖ਼ਬਰਾਂ ਨੂੰ ਸਹੀ ਮੰਨ ਲਿਆ ਜਾਵੇ। ਪੰਨੂ ਸਾਹਿਬ, ਹੁਣ ਇੱਕ ਗੱਲ ਜਿਹੜੀ, ਕੈਪਟਨ ਅਮਰਿੰਦਰ ਸਿੰਘ ਸਾਹਿਬ ਦੇ ਨਾਲ ਸਿੱਧੇ ਤੌਰ ਦੇ ਉੱਤੇ ਸਰ, ਬਹੁਤ ਜ਼ੋਰ ਸ਼ੋਰ ਦੇ ਨਾਲ ਗੁਟਕਾ ਸਾਹਿਬ ਹੱਥ ਚ ਫੜ ਕੇ ਸਹੁੰ ਖਾਧੀ ਸੀ, ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਹਿਬ ਵੱਲ ਨੂੰ ਹੱਥ ਕਰਕੇ ਫੜਿਆ ਵੀ ਸਿੱਕੀ ਸਾਹਿਬ ਤੋਂ ਸੀਗਾ ਜੀ ਗੁਟਕਾ, ਚਾਰ ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦੋ। ਔਰ ਤੁਸੀਂ ਇਹ ਦੇਖੋ, ਖਤਮ ਹੋ ਗਿਆ ਜਾਂ ਵੱਧ ਗਿਆ ਪੰਜਾਬ ਦੇ ਵਿੱਚ?
ਨਹੀਂ, ਖਤਮ ਤਾਂ ਕਿੱਥੇ ਜਿਹੜਾ ਵੀ ਹੋਇਆ, ਤਿੰਨ ਸਾਲ ਜਿਹੜੇ ਵੀ ਹੋ ਗਏ, ਜਿਹੜੀ ਇੱਥੇ ਤੁਹਾਡੇ ਨੇੜੇ ਆ ਜੀ ਇੱਕ ਗਰਾਊਂਡ ਪਰਲ ਵਾਲਿਆਂ ਦੀ, ਉਹਦੇ ਵਿੱਚ ਗੁਟਕਾ ਚੁੱਕ ਕੇ ਜਿਹੜੀ ਸਹੁੰ ਖਾਧੀ ਗਈ ਸੀਗੀ, ਜਿਹੜਾ ਤਖ਼ਤ ਦਮਦਮਾ ਸਾਹਿਬ ਨੂੰ ਮੂੰਹ ਕਰਕੇ, ਤੇ ਮੈਂ ਚਾਰ ਹਫ਼ਤਿਆਂ ਦੇ ਵਿੱਚ ਨੱਕ ਤੋੜ ਦੂੰਗਾ ਇਸ ਨਸ਼ੇ ਦਾ ਜੀ। ਅੱਜ ਤਿੰਨ ਸਾਲ ਜਿਹੜਾ ਜੀ ਉਹ ਹੋ ਗਏ, ਔਰ ਅੱਜ ਹਾਲਾਤ ਜਿਹੜੇ ਆ ਜੀ, ਜੇ ਅੰਕੜੇ ਤੁਸੀਂ ਦੇਖੋ ਤੇ ਡਰਾਉਣੇ ਆ ਜੀ, ਬੇਹੱਦ ਡਰਾਉਣੇ ਆ, ਡਰਾਉਣੇ ਮਤਲਬ ਡਰਾਉਣੇ ਆ ਜੀ। ਇੱਕ ਸਾਲ ਤੋਂ ਪੰਜਾਬ ਦੇ ਨਸ਼ਾ ਛਡਾਊ ਸੈਂਟਰਾਂ ਦੇ ਵਿੱਚ ਰੋਜ਼ ਹਰ ਰੋਜ਼ 215 ਕੇਸ ਐਵਰੇਜ ਆ ਰਹੇ ਆ ਜੀ, ਇੱਕ ਸਾਲ ਤੋਂ ਪਿਛਲੇ ਮਹੀਨੇ। ਇਹ ਮੇਰੇ ਅੰਕੜੇ ਨੀ ਗੇ, ਤੁਹਾਡੇ ਨੀ ਗੇ, ਇਹ ਜਿਹੜਾ ਹੈਲਥ ਜਿਹੜੇ ਵਿਭਾਗ ਹੈ ਇੱਥੇ ਪੰਜਾਬ ਦਾ, ਉਹਦੇ ਵੱਲੋਂ ਜਾਰੀ ਕੀਤੇ ਗਏ ਅੰਕੜੇ ਨੇ ਕਿ ਜਨਵਰੀ ਤੋਂ ਦਸੰਬਰ 2019 ਤੱਕ ਜਿਹੜਾ ਸਾਲ ਬੀਤ ਕੇ ਗਿਆ, ਇੱਕ ਸਾਲ ਦੇ ਵਿੱਚ 31,000 ਹੈਰੋਇਨ ਦੇ ਨਵੇਂ ਕੇਸ ਸੂਬੇ ਦੇ ਨਸ਼ਾ ਛਡਾਊ ਸੈਂਟਰਾਂ ਦੇ ਵਿੱਚ ਦਰਜ ਹੋਏ ਆ
ਜੀ।
ਔਰ ਜਿਹੜੇ ਪੰਜਾਬ ਦੇ ਵਿੱਚ ਫੀਮ ਤੇ ਧੁੱਪੀ ਖਾਣ ਵਾਲੇ ਨਸ਼ੇੜੀਆਂ ਦੀ ਕੁੱਲ ਗਿਣਤੀ 2,09,000 ਹੈ
ਜੀ।
ਸਾਲ 19 ਦੇ ਵਿੱਚ ਜਨਵਰੀ ਤੋਂ ਦਸੰਬਰ ਤੱਕ ਹੈਰੋਇਨ ਜਿਹੜਾ ਲੈਣ ਵਾਲੇ ਜਿਹੜੇ ਨਸ਼ੇੜੀ ਨੇ, ਉਹਨਾਂ ਦੇ ਵਿੱਚ 35% ਦਾ ਵਾਧਾ ਹੋਇਆ ਇੱਕ ਸਾਲ ਚ
ਜੀ।
ਪੰਜਾਬ ਦੇ ਵਿੱਚ ਨਸ਼ਿਆਂ ਦਾ ਤਾਣਾ ਬਾਣਾ ਜਿਹੜਾ ਜੀ ਐਸਾ ਉਲਝ ਗਿਆ ਕਿ ਪੰਜਾਬ ਦੇ ਸਰਕਾਰੀ ਤੇ ਗੈਰ ਸਰਕਾਰੀ ਜਿਹੜੇ ਵੀ ਐਡਿਕਸ਼ਨ ਸੈਂਟਰ ਨੇ, ਨਸ਼ਾ ਛਡਾਊ ਸੈਂਟਰ ਨੇ, ਇਹਦੇ 4,00,000 ਨਸ਼ਾ ਛੱਡਣ ਵਾਲਿਆਂ ਦੇ ਨਾਮ ਜਿਹੜੇ ਵੀ ਉਹ ਦਰਜ ਹੈ। ਪੰਜਾਬ ਦੇ ਵਿੱਚ 15-49 ਸਾਲ ਤੱਕ ਦੇ ਲੋਕਾਂ ਦੀ ਕੁੱਲ ਗਿਣਤੀ 86,00,000 ਹੈ, ਇਹਨਾਂ ਦੇ ਵਿੱਚੋਂ ਨੇ ਜੀ ਜਿਹੜੇ ਇੱਥੇ 4,00,000 ਜਿਹੜੇ ਰਜਿਸਟਰਡ ਨੇ। ਔਰ ਇਹਦੇ ਵਿੱਚ ਇੱਕ ਅੰਕੜਾ ਹੋਰ ਜਿਹੜਾ ਜੀ ਬਹੁਤ ਹੈਰਾਨ ਕਰਨ ਵਾਲਾ, ਉਹ ਇਹ ਕਹਿੰਦਾ ਜਿਹੜੇ ਇੱਕ ਡਾਇਰੈਕਟਰ ਨੇ ਜੀ ਮੈਡੀਕਲ ਕਾਲਜ ਚੰਡੀਗੜ੍ਹ ਦੇ, BS ਚੌਹਾਨ, ਉਹ ਇਹ ਕਹਿੰਦੇ ਆ ਕਿ 3 ਸਾਲ ਪਹਿਲਾਂ ਅਸੀਂ ਇੱਕ ਸਰਵੇ ਕੀਤਾ ਸੀ, ਉਹ ਕਹਿੰਦੇ 80% ਲੋਕ ਉਹ ਨੇ ਜਿਹੜੇ ਨਸ਼ਾ ਕਰਦੇ ਆ ਪਰ ਉਹ ਇਲਾਜ ਕਰਾਉਣ ਦੀ ਇੱਛਾ ਨਹੀਂ ਰੱਖਦੇ ਬਿਲਕੁਲ ਵੀ, 80% ਜੇ ਉਹ ਵੀ ਇਹਦੇ ਵਿੱਚ ਜੋੜ ਲਏ ਜਾਂਦੇ ਆ, ਤੇ ਤਾਂ ਮੈਂ ਕਹਿੰਦਾ ਕਿ ਇਹ ਇੱਕ ਬਹੁਤ ਜਿਹੜਾ ਵੀ ਉਹ ਡਰਾਉਣਾ ਜਿਹੜਾ ਵੀ ਉਹ ਨਸ਼ਾ। ਜੇ ਜਿਹੜਾ ਵੀ ਵੇਖਿਆ ਜਾਵੇ ਤਾਂ ਜਿਹੜੇ ਇਹ ਸਰਕਾਰੀ ਹਸਪੀਟਲ ਨੇ ਉਹਨਾਂ ਦੇ ਵਿੱਚ ਜਦੋਂ ਇੱਕ ਵਾਰੀ ਪ੍ਰੈਸ਼ਰ ਪੈ ਗਿਆ ਸੀ, ਜਦੋਂ ਲਹਿਰ ਜਿਹੜੀ ਵੀ ਪੰਜਾਬ ਦੇ ਵਿੱਚ ਖੜੀ ਹੋਈ ਸੀ, ਮਰੋ ਜਾਂ ਵਿਰੋਧ ਕਰੋ
ਜੀ,
ਔਰ ਜਿਹੜੀ ਉਦੋਂ ਪਹਿਲਾਂ ਜ਼ਿੰਦਗੀ ਜਿੱਦਾਂ ਬਾਅਦ ਦੇ ਵਿੱਚ ਤੁਸੀਂ ਵੀ ਪਾਸ ਉਹਦਾ ਇੱਕ ਜਿਹੜਾ ਵੀ ਉਹ ਰਹੇ ਹੋ, ਸਕੂਲਾਂ ਤੱਕ ਜਿਹੜਾ ਵੀ ਉਹ ਜਾਂਦੇ ਰਹੇ ਆ, ਉਹ ਐਕਚੁਅਲੀ ਉਹ ਬੋਲਣਾ ਹੀ ਭੁਗਤਣਾ ਪਿਆ ਜੀ ਸਾਰਾ ਕੁਛ ਜਿਹੜਾ ਸੀਗਾ, ਤੇ ਤੁਸੀਂ ਕਿਉਂ ਲੋਕਾਂ ਨੂੰ ਜਿਹੜਾ ਉਹ ਅਵੇਅਰ ਕਰ ਰਹੇ ਹੋ, ਕਿਉਂ ਲੋਕਾਂ ਨੂੰ ਇਹ ਸਾਰਾ ਕੁਛ ਜਿਹੜਾ ਦੱਸ ਰਹੇ ਹੋ? ਉਦੋਂ ਹੋਇਆ ਇਹ ਕਿ ਬੜੀ ਤੇਜ਼ੀ ਦੇ ਨਾਲ ਜਿਹੜਾ ਸੀਗਾ ਵੀ ਬੜੀ ਪ੍ਰੋਗਰਾਮ ਦੀ ਫਲਾਨਾ ਧਮਕਾਨਾ ਪ੍ਰੋਗਰਾਮ ਇਹ ਕੀ ਕਰਦੇ ਸੀਗੇ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਨੂੰ ਸਰਕਾਰੀ ਹਸਪਤਾਲਾਂ ਦੇ ਬਾਹਰ ਸਵੇਰੇ ਗੋਲੀ ਦਿੱਤੀ ਜਾਂਦੀ ਆ ਨਸ਼ੇ ਦੀ।
ਬਿਲਕੁਲ
ਜੇ ਤੁਸੀਂ ਇਹ ਵੇਖਣਾ ਹੋਵੇ ਤਾਂ ਉੱਥੇ ਜਿਹੜੀ ਤਸਵੀਰ ਆ ਨਾ ਜੀ ਉਹ ਡਰਾਉਂਦੀ ਆ।
ਕੱਪੜੇ ਪਾੜਦੇ ਇੱਕ ਦੂਸਰੇ ਮਤਲਬ ਲੜਾਈ ਝਗੜਾ ਬਹੁਤ ਲੰਬੀ ਲਾਈਨ ਆ ਸਰ ਬਹੁਤ
ਨਹੀਂ ਲਾਈਨ ਲੱਗੀ ਹੁੰਦੀ ਆ ਤੇ ਉਹ ਮੂੰਹ ਦੇ ਵਿੱਚ ਇੱਕ ਗੋਲੀ ਰੱਖਦੇ ਆ
ਜੀ
ਜਿਹੜੀ ਗੋਲੀ ਆ ਉਹ ਮੂੰਹ ਦੇ ਵਿੱਚ ਖੁਰਦੀ ਆ ਉਹ 24 ਘੰਟੇ ਫਿਰ ਜਿਹੜਾ ਵੀ ਉਹ ਨਸ਼ਾ ਕਰਨ ਦੀ ਲੋੜ ਨਹੀਂ ਪੈਂਦੀ। ਉਹ ਗੋਲੀ ਦੇ ਉੱਤੇ ਇੱਕ ਤਾਂ ਲੋਕ ਜਿਹੜਾ ਵੀ ਉਹ ਲਾ ਦਿੱਤੇ ਗਏ ਉਹ ਗੋਲੀਆਂ ਬਣਾਉਣ ਵਾਲੀਆਂ ਫੈਕਟਰੀਆਂ ਕਿਹਦੀਆਂ ਨੇ ਕਦੀ ਕਿਸੇ ਨੇ ਜਿਹੜਾ ਵੀ ਇਹਨੂੰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਕੀਤੀ ਜਾਵੇ ਤਾਂ ਇੱਕ ਹੋਰ ਨਵੀਂ ਕਹਾਣੀ ਜਿਹੜੀ ਵੀ ਉਹ ਸਾਹਮਣੇ ਆਊਗੀ। ਅੱਛਾ ਜਦੋਂ ਉਹ ਗੋਲੀ ਮੂੰਹ ਦੇ ਵਿੱਚ ਰੱਖੀ ਜਾਂਦੀ ਆ ਜਿਹੜਾ ਨਸ਼ੇੜੀ ਆ ਉਹ ਬਾਹਰ ਨੂੰ ਭੱਜਦਾ ਉਹ ਤਾਂ ਕਰਕੇ ਬਾਹਰ ਨੂੰ ਭੱਜਦਾ ਵੀ ਇਹ ਮੈਂ ਖੁਰਨ ਤੋਂ ਪਹਿਲਾਂ ਥੁੱਕਣਾ ਇਹਨੂੰ ਥੁੱਕ ਕੇ ਉਹ ਆਪਣੇ ਹੱਥਾਂ ਦੇ ਵਿੱਚ ਜਿਹੜਾ ਵੀ ਉਹ ਕੱਢ ਲੈਂਦਾ ਕੱਢ ਕੇ ਉਹਨੂੰ ਪਾਣੀ ਚ ਘੋਲਿਆ ਜਾਂਦਾ ਘੋਲ ਕੇ ਫਿਰ ਉਹਨੂੰ ਸਿਰਿੰਜ ਦੇ ਰਾਹੀਂ ਕਈ ਜਾਣੇ ਰਲ ਕੇ ਜਿਹੜਾ ਵੀ ਉਹ ਇੰਜੈਕਟ ਕਰਦੇ ਆ ਇੱਕ ਤਾਂ ਉਹਦਾ ਤੁਰੰਤ ਅਸਰ ਜਿਹੜਾ ਵੀ ਹੋਵੇ ਇੱਕ ਜਿਹੜਾ ਵੀ ਉਹਨੂੰ ਇੱਕ ਤੋਂ ਵੱਧ ਜਾਣੇ ਜਿਹੜਾ ਵੀ ਉਹ ਵਰਤ ਸਕਣ। ਤੁਸੀਂ ਸੋਚ ਸਕਦੇ ਹੋ ਕਿ ਮੱਥੇ ਦੇ ਉੱਤੇ ਹੱਥ ਬੰਦਾ ਮਾਰਦਾ ਵੀ ਇਹ ਪੰਜਾਬ ਦੇ ਵਿੱਚ ਬਣਕੀ ਗਿਆ ਜੀ ਇਹ ਪੰਜਾਬ ਦੇ ਲੋਕ ਕਿੱਧਰ ਨੂੰ ਜਿਹੜਾ ਵੀ ਉਹ ਤੁਰ ਪਏ ਉਹ 4 ਹਫ਼ਤਿਆਂ ਦੇ ਵਿੱਚ ਖਾਧੀ ਗਈ ਜਿਹੜੀ ਸਹੁੰ ਸੀਗੀ ਉਹ ਅੱਜ ਕਿੱਥੇ ਗਈ। ਅੱਜ ਪੰਜਾਬ ਦੇ ਮੌਜੂਦਾ ਹਾਲਾਤ ਇਹ ਬਣੇ ਆ ਕੁਛ ਦਿਨ ਪਹਿਲਾਂ ਆਪਾਂ ਬੜੀਆਂ ਵੱਡੀਆਂ ਖ਼ਬਰਾਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਨੇ 1,000 ਕਰੋੜ ਰੁਪਏ ਦੀ ਡਰੱਗ ਜਿਹੜੀ ਆ ਇੱਕ ਅਕਾਲੀ ਆਗੂ ਦੀ ਕੋਠੀ ਦੇ ਵਿੱਚੋਂ ਮਿਲਦੀ ਆ ਉਦੋਂ ਬਾਅਦ ਉਹ ਜਿਹੜੀ ਛਾਣਬੀਨ ਆ ਜਿਹੜੀ ਜਾਂਚ ਆ ਉਹ ਕਿੱਧਰ ਨੂੰ ਗਈ ਆ ਅਜੇ ਤੱਕ ਕੁਛ ਨੀ ਉਹਦਾ ਜਿਹੜਾ ਵੀ ਉਹ ਪਤਾ। ਜਿਹੜੇ ਬੰਦੇ ਫੜੇ ਸੀ ਉਹ ਰਿਮਾਂਡ ਦੇ ਉੱਤੇ ਨੇ ਉਹਨਾਂ ਨੇ ਅੱਗੋਂ ਕੀ ਬੋਲਿਆ ਸਿਮਰਨਜੀਤ ਸੰਧੂ ਜਿਹੜਾ ਇਟਲੀ ਦੇ ਵਿੱਚ ਡਿਟੇਨ ਕੀਤਾ ਗਿਆ ਉਹਨੂੰ ਕਦੋਂ ਜਿਹੜਾ ਵੀ ਇੱਥੇ ਲਿਆਂਦਾ ਜਾ ਰਿਹਾ ਉਹਨੇ ਕੀ ਅੱਗੋਂ ਜਿਹੜੇ ਵੀ ਉਹ ਖੁਲਾਸੇ ਕੀਤੇ ਆ ਕੁਛ ਨੀ ਇਹਦਾ ਜਿਹੜਾ ਵੀ ਉਹ ਪਤਾ। ਅੱਜ ਵੀ ਹਾਲਾਤ ਜਿਹੜੇ ਵੀ ਉਹ ਜਿਉਂ ਦੀ ਤਿਉਂ ਬਣੇ ਹੋਏ ਆ 3 ਸਾਲ ਪਹਿਲਾਂ ਵਾਲੇ ਨਹੀਂ ਰਹਿ ਗਏ ਬਲਕਿ ਵੱਧ ਤੋਂ ਬਦਤਰ ਹੋ ਗਏ।
ਜੀ 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 ਬਿਲਕੁਲ ਬਿਲਕੁਲ ਵੱਧ ਤੋਂ ਬਦਤਰ ਹੋ ਗਿਆ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਆ। ਔਰ ਜਿਸ ਬੰਦੇ ਦੀ ਉਹ ਕੋਠੀ ਸੀ ਉਸ ਨੂੰ ਡਿਟੇਨ ਕੀਤਾ ਔਰ ਉਸ ਤੋਂ ਬਾਅਦ ਦੇ ਵਿੱਚ ਉਸ ਬੰਦੇ ਦਾ ਪ੍ਰੈਸ ਕਾਨਫਰੰਸ ਕਰਕੇ ਬਿਆਨ ਆਉਂਦਾ ਮੈਂ ਕਿਹਾ ਕਿਰਾਏ ਤੇ ਦਿੱਤੀ ਹੋਈ ਹੈ ਔਰ ਮੈਨੂੰ ਤਾਂ ਪਤਾ ਨਹੀਂ ਮਤਲਬ ਤੁਸੀਂ ਹਿਸਾਬ ਲਾਓ ਮਤਲਬ ਕਿੱਧਰ ਨੂੰ ਜਾ ਰਹੀ ਹੈ ਇਨਵੈਸਟੀਗੇਸ਼ਨ ਸਿੱਧੇ ਠੰਡੇ ਰਸਤੇ ਦੇ ਵਿੱਚ ਪੈਂਦੀ ਹੋਈ ਇੱਕ ਵਾਰ ਕਥਿਤ ਤੌਰ ਦੇ ਉੱਤੇ ਨਜ਼ਰ ਆ ਰਹੀ ਹੈ ਔਰ ਮੈਨੂੰ ਨਹੀਂ ਲੱਗਦਾ ਇਹਦਾ ਕੋਈ ਸਾਰ ਤਾਂ ਥੱਲੇ ਨਿਕਲੂਗਾ ਹੌਲੀ ਹੌਲੀ ਇਹ ਠੰਡੇ ਰਸਤੇ ਚ ਹੀ ਪੈ ਜਾਣੀ ਹੈ। ਜਦੋਂ ਕਿ SPF ਨੂੰ ਜਿਹੜੀਆਂ 3 ਚੀਅਰਸ ਬਣਦੀਆਂ ਸੀ ਬਹੁਤ ਵੱਡੀ ਉਹਨਾਂ ਨੇ ਮੱਛੀ ਫੜੀ ਸੀ ਪਰ ਇਹ ਬੇਲ ਮੱਛੀ ਸ਼ਾਇਦ ਜਾਲ ਚੋਂ ਨਿਕਲਦੀ ਹੋਈ ਨਜ਼ਰ ਆ ਸਕਦੀ ਹੈ ਆਉਣ ਵਾਲਾ ਸਮਾਂ ਇਹਦਾ ਗਵਾਹ ਹੋਊਗਾ। ਪਰ ਨਾਲ ਦੀ ਨਾਲ ਵੀ ਜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਮੈਂ ਗੱਲ ਕਰਦੀ ਪਰ ਉਸ ਤੋਂ ਪਹਿਲਾਂ ਸਾਰੇ ਅਕਾਲੀ ਦਲ ਦੇ ਜਿਹੜੇ ਅਜੀ ਲੀਡਰ ਉਹ BJP ਦੇ ਮੂਹਰੇ ਗੁੜ ਨਹੀਂ ਆ ਭਾਰ ਵੀ ਹੋਵੇ ਫਿਰ ਵੀ ਲੜਾਈ ਜਿਹੜੀ ਅਕਾਲੀ ਦਲ ਦੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦਿੱਲੀ ਤੇ ਅਕਾਲੀ ਦਲ ਦੇ ਵਿੱਚ ਉਹ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀ। ਗੋਡਨੀਆਂ ਵੀ ਦੇਖ ਲਈਆਂ ਲੜਾਈ ਵੀ ਨਹੀਂ ਖਤਮ ਹੋ ਰਹੀ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ ਪੰਨੂ ਸਾਹਿਬ
ਦੇਖੋ ਇਹ ਜਿਹੜਾ ਕੁਛ ਦਿੱਲੀ ਦੇ ਵਿੱਚ ਜਿਹੜਾ ਵੀ ਚੱਲ ਰਿਹਾ ਇਹ ਹੋਣਾ ਹੀ ਹੈ ਜੀ ਮੇਰਾ ਖਿਆਲ ਇਹ ਅਜੇ ਹੋਰ ਜਿਹੜਾ ਵੀ ਉਹ ਵਧਣਾ ਹੈ ਕਿਉਂਕਿ ਇਹ ਦਿੱਲੀ ਚੋਣਾਂ ਤੱਕ ਬਹੁਤ ਕੁਛ ਜਿਹੜਾ ਵੀ ਉਹ ਖੜਾ ਸੀਗਾ ਆਪਾਂ ਇਹਦੀ ਗੱਲ ਲਗਾਤਾਰ ਜਿਹੜੀ ਵੀ ਉਹ ਕਰਦੇ ਰਹੇ ਹਾਂ ਕਿ ਕੀ ਜਿਹੜਾ ਵੀ ਉਹ ਹੋ ਸਕਦਾ। ਕੱਲ ਵੀ ਤੁਸੀਂ ਗੱਲ ਪੁੱਛੀ ਸੀ ਇਹ ਉਧਰ ਨੂੰ ਹੀ ਸਾਰਾ ਕੁਛ ਜਾ ਰਿਹਾ। ਅੱਜ ਮਨਜੀਤ ਸਿੰਘ GK ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰਸ਼ਿਪ ਜਿਹੜੀ ਵੀ ਉਹ ਮੁਲਤਵੀ ਕਰ ਦਿੱਤੀ ਗਈ ਆ। ਜਨਰਲ ਹਾਊਸ ਦੀ ਮੀਟਿੰਗ ਦੇ ਵਿੱਚ ਉਹਨਾਂ ਨੂੰ ਕਮੇਟੀ ਦੇ ਵਿੱਚ ਮੁਅੱਤਲ ਕਰ ਦਿੱਤਾ ਗਿਆ। ਇਸ ਮੀਟਿੰਗ ਦੇ ਵਿੱਚ ਮਨਜੀਤ ਸਿੰਘ GK ਦੀ ਮੈਂਬਰਸ਼ਿਪ ਦਾ ਮੁਲਤਵੀ ਹੋਣਾ ਪਹਿਲਾਂ ਤੋਂ ਤੈਅ ਸੀਗਾ। ਇਹ ਕਿਹਾ ਜਾ ਰਿਹਾ ਸੀਗਾ ਵੀ ਕੁਛ ਸਖ਼ਤ ਫੈਸਲੇ ਹੋਰ ਜਿਹੜੇ ਉਹ ਲਏ ਜਾਣਗੇ। ਜਿਹੜੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ ਉਹਦਾ ਜਿਹੜਾ ਵਟਸਐਪ ਗਰੁੱਪ ਹੈ ਉਹਦੇ ਵਿੱਚ ਇੱਕ ਪਹਿਲਾਂ ਹੀ ਮੈਸੇਜ ਜਿਹੜਾ ਵੀ ਉਹ ਚੱਲ ਰਿਹਾ ਸੀਗਾ ਕਿ ਹੁਣ ਕੋਈ ਵੀ ਮੈਂਬਰ ਕਦੇ ਗੋਲਕ ਚੋਰੀ ਬਾਰੇ ਸੋਚਣ ਦੀ ਜ਼ਰੂਰਤ ਨਹੀਂ ਕਰੂਗਾ। ਜਦੋਂ ਤੋਂ ਕਮੇਟੀ ਦਾ ਗਠਨ ਹੋਇਆ ਪਹਿਲੀ ਵਾਰੀ ਅਜਿਹਾ ਫੈਸਲਾ ਲਿਆ ਜਾ ਰਿਹਾ ਜਿਹਦੇ ਨਾਲ ਸਭ ਨੂੰ ਸਬਕ ਮਿਲੂਗਾ। ਇਹ ਉਸ ਮੈਸੇਜ ਦੇ ਜਿਹੜਾ ਗਰੁੱਪ ਦੇ ਵਿੱਚ ਮੈਸੇਜ ਜਿਹੜਾ ਉਹ ਚੱਲ ਰਿਹਾ ਸੀਗਾ ਔਰ ਇਹਦੇ ਵਿੱਚ ਇਸ ਗਰੁੱਪ ਦੇ ਵਿੱਚ ਹੀ ਇਹ ਕਿਹਾ ਗਿਆ ਸੀਗਾ ਕਿ ਸਾਰੇ ਇਸ ਜਨਰਲ ਹਾਊਸ ਦੀ ਮੀਟਿੰਗ ਦੇ ਵਿੱਚ ਜਿਹੜਾ ਵੀ ਉਹ ਸ਼ਾਮਲ ਹੋਵੋ। ਜਾਗੋ ਪਾਰਟੀ ਦੇ ਮੁਖੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ GK ਨੇ ਅੱਜ ਜਿਹੜਾ ਸੀਗਾ ਵੀ ਕੁਝ ਸਨਸਨੀਖੇਜ਼ ਖੁਲਾਸੇ ਕਰਨ ਦਾ ਐਲਾਨ ਜਿਹੜਾ ਵੀ ਉਹ ਕੀਤਾ ਹੋਇਆ ਸੀਗਾ ਵੀ ਹੁਣ ਹੋਇਆ ਇਹ ਆ ਕਿ ਇਹਦੇ ਵਿੱਚ ਜਿਹੜੇ ਮਨਜੀਤ ਸਿੰਘ GK ਨੇ ਉਹਨਾਂ ਨੇ ਜਿਹੜਾ ਜੀ ਮਨਜਿੰਦਰ ਸਿੰਘ ਸਰਸਾ ਤੇ ਉਸ ਗਰੁੱਪ ਨੂੰ ਚੋਰ ਆਖਿਆ, ਜਦੋਂ ਕਿ ਜਿਹੜੇ ਹੈ ਨੇ ਜੀ ਮਨਜਿੰਦਰ ਸਿੰਘ ਸਰਸਾ ਹੋਰੀ ਉਹਨਾਂ ਨੇ ਗੋਲਕ ਚੋਰ ਜਿਹੜਾ ਜੀ ਮਨਜੀਤ ਸਿੰਘ ਡੀਕੇ ਨੂੰ ਜਿਹੜਾ ਜੀ ਧੋਖਿਆ। ਇਹ ਦੋਨੋਂ ਗੱਲਾਂ ਇਹੋ ਜਿਹੀਆਂ ਨੇ, ਕਿਸੇ ਨੇ ਕਿਹਾ ਸੀ ਆਪਣੇ ਬਾਪੂ ਨੂੰ ਸਮਝਾਓ, ਉਹ ਗਲਤ ਜਗ੍ਹਾ ਤੇ ਜਾਂਦਾ ਤੇ ਉਹਨੇ ਕਿਹਾ ਵੀ ਕਿਹਨੇ ਵੇਖਿਆ, ਕਹਿੰਦਾ ਸਾਡੇ ਬਾਪੂ ਨੇ। ਉਹ ਹਾਲਾਤ ਦੋਨੋਂ ਇੱਕ ਦੂਜੇ ਦੇ ਉੱਤੇ ਜਿਹੜਾ ਜੀ ਉਹ ਦੋਸ਼ ਸੁਣਾ ਰਹੇ ਆ, ਉਹ ਕਹਿੰਦਾ ਉਹ ਚੋਰ ਹੈ, ਉਹ ਕਹਿੰਦਾ ਉਹ ਚੋਰ ਹੈ। ਹੁਣ ਚੋਰ ਕੌਣ ਆ ਜੀ, ਇਹ ਦੋਨੋਂ ਜਾਣਦੇ ਆ, ਇਹ ਦੋਨੋਂ ਜਿਹੜੇ ਉਹ ਜਾਣਦੇ ਆ ਕਿ ਗੁਰਦੁਆਰਿਆਂ ਦੀ ਜਿਹੜੀ ਗੋਲਕ ਹੈ, ਜਿਹੜਾ ਗੁਰਦੁਆਰਿਆਂ ਦਾ ਪੈਸਾ ਉਹਨੂੰ ਸਿਆਸਤ ਦੇ ਵਾਸਤੇ ਕਿਹੜੇ ਤਰੀਕੇ ਦੇ ਨਾਲ ਜਿਹੜਾ ਦੀ ਉਹ ਵਰਤਿਆ ਜਾ ਰਿਹਾ, ਚਾਹੇ ਉਹ ਦਿੱਲੀ ਦੇ ਵਿੱਚ ਹੈ, ਚਾਹੇ ਉਹ ਇੱਥੇ ਜਿਹੜਾ ਦੀ ਪੰਜਾਬ ਦੇ ਵਿੱਚ ਹੈ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਗੀਆਂ ਕਿ ਮਨਜੀਤ ਸਿੰਘ ਜੀਕੇ ਹੋਰਾਂ ਦੇ ਕਾਰਜਕਾਲ ਦੇ ਦੌਰਾਨ ਜਿਹੜਾ ਦੀ ਉੱਥੇ ਆਪ ਹੁਦਰੀਆਂ ਨਹੀਂ ਕੀਤੀਆਂ ਗਈਆਂ, ਹੋਈਆਂ ਨੇ ਬਹੁਤ ਜ਼ਿਆਦਾ ਜਿਹੜੀਆਂ ਦੀ ਉਹ ਆਪ ਹੁਦਰੀਆਂ ਹੋਈਆਂ ਨੇ। ਪਰ ਇਹ ਉਹਦਾ ਇਹ ਮਤਲਬ ਨਹੀਂ ਗਾ ਕਿ ਅੱਜ ਜਿਹੜੀਆਂ ਦੀ ਉਹ ਉੱਥੇ ਆਪ ਹੁਦਰੀਆਂ ਨਹੀਂ ਹੋ ਰਹੀਆਂ, ਅੱਜ ਵੀ ਹੋ ਰਹੀਆਂ ਨੇ, ਉਸੇ ਤਰੀਕੇ ਦੇ ਨਾਲ ਜਿਹੜਾ ਵੀ ਉਹ ਹੋ ਰਹੀਆਂ ਨੇ। ਹੁਣ ਇਹਨਾਂ ਹੈ ਕਿ ਉਦੋਂ ਕੋਈ ਹੋਰ ਸੀਗਾ ਜੀ, ਹੁਣ ਹੋਰ ਆ। ਜਦੋਂ ਮਨਜੀਤ ਸਿੰਘ ਡੀਕੇ ਹੋਰੀ ਗਏ ਆ ਅਮੈਰੀਕਾ ਦੇ ਵਿੱਚ, ਉਦੋਂ ਇੱਥੋਂ ਕੁਛ ਲੋਕਾਂ ਦੀ ਉਚੇਚੇ ਤੌਰ ਦੇ ਉੱਤੇ ਡਿਊਟੀ ਜਿਹੜੀ ਵੀ ਉਹ ਲਾਈ ਗਈ ਸੀ, ਉਹ ਉੱਥੇ ਗਏ ਪਿੱਛੇ, ਜਿਨ੍ਹਾਂ ਨੇ ਉਹਨਾਂ ਦੇ ਉੱਤੇ ਹਮਲੇ ਜਿਹੜੇ ਹੋਏ ਸੀਗੇ ਜੀ, ਉਸ ਮਾਮਲੇ ਦੇ ਵਿੱਚ ਵੱਡਾ ਇੱਕ ਰੋਲ ਨਿਭਾਇਆ ਸੀਗਾ। ਉਹ ਉਹਨਾਂ ਵੀਡੀਓਜ਼ ਦੇ ਵਿੱਚ ਪਿੱਛੇ ਹੱਸਦੇ ਉਹਨਾਂ ਹਮਲਿਆਂ ਦੇ ਵਿੱਚ ਜਿਹੜਾ ਵੀ ਉਹ ਨਜ਼ਰ ਆ ਸਕਦੇ ਆ। ਪੱਗ ਤਾਂ ਉਹਨਾਂ ਨੇ ਵੀ ਲਵਾ ਲਈ, ਕਹਿੰਦੇ ਸਾਡੀ ਲੱਖ ਦੀ ਪੇਟ ਦੀ ਕਿਹੜੀ ਗੱਲ ਹੈ, ਅਸੀਂ ਜਿਹਦੀ ਲਾਉਣ ਆਏ ਸੀ ਉਹਦੀ ਤਾਂ ਲਵਾ ਸੀ ਨਾ। ਇਹ ਸਾਰਾ ਕੁਛ ਜਿਹੜਾ ਵੀ ਉਹ ਚੱਲ ਰਿਹਾ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਚੱਲ ਰਿਹਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ। ਇਹ ਤੁਸੀਂ ਦੇਖਣਾ, ਇਹ ਹੁਣ ਮੂਵ ਕਰੂਗਾ, ਇਹ ਆਊਗਾ ਅੱਗੇ ਪੰਜਾਬ ਵੱਲ ਨੂੰ ਜਿਹੜਾ ਜੀ, ਔਰ ਪੰਜਾਬ ਵੱਲ ਨੂੰ ਜਦੋਂ ਇਹ ਆਊਗਾ ਤਾਂ ਜਿਹੜਾ ਜੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਇਹਦੇ ਵਿੱਚ ਵੀ ਜਿਹੜਾ ਜੀ ਇਹ ਸਾਰਾ ਕੁਛ ਹੋਊਗਾ। ਉਹਦਾ ਕਾਰਨ ਹੈ, ਉਹਦੇ ਕਾਰਨ ਜਿਹੜੇ ਇਹ ਆ ਕਿ ਇਸੇ ਸਾਲ ਦੇ ਵਿੱਚ ਜਿਹੜਾ ਚੱਲ ਰਿਹਾ ਸਾਲ ਦਾ, ਮਈ ਜੂਨ ਚ ਹੋ ਜਾਣ, ਜੂਨ ਜੁਲਾਈ ਦੇ ਵਿੱਚ ਹੋ ਜਾਣ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਵੀ ਆਮ ਚੋਣਾਂ ਹੋਣਗੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੀ ਆਮ ਚੋਣਾਂ ਜਿਹੜੀਆਂ ਦੀ ਉਹ ਹੋਣਗੀਆਂ। ਤੇ ਕਿਤੇ ਨਾ ਕਿਤੇ ਜਿਹੜਾ ਵੀ ਸਾਰਾ ਕੁਛ ਵੱਧ ਰਿਹਾ ਉਸ ਪਾਸੇ ਵੱਲ ਨੂੰ ਹੀ ਅੱਗੇ ਤੋਂ ਅੱਗੇ ਵੱਧ ਰਿਹਾ। ਇਹ ਜਿਹੜੀ ਇਲਜ਼ਾਮਬਾਜ਼ੀ ਹੈ ਜਿਹੜੀ ਅੱਜ ਮਨਜੀਤ ਸਿੰਘ ਜੀਕੇ ਨੂੰ ਕੱਢਣ ਦੇ ਸਮੇਂ ਹੋਈ ਆ, ਜਾਂ ਮਨਜੀਤ ਸਿੰਘ ਜੀਕੇ ਹੋਰਾਂ ਨੇ ਜਿਹੜੀ ਕੀਤੀ ਆ, ਇਹ ਘਟੂਗੀ ਨੀ, ਬਲਕਿ ਆਉਂਦੇ ਦਿਨਾਂ ਦੇ ਦੌਰਾਨ ਜਿਹੜਾ ਵੀ ਇਹ ਇੱਕ ਦੂਜੇ ਦੇ ਪੋਟੜੇ ਜਿਹੜਾ ਵੀ ਉਹ ਫਰੋਲਣਗੇ, ਕਿਉਂਕਿ ਪਤਾ ਇਹਨਾਂ ਸਭ ਨੂੰ ਆ ਇੱਕ ਦੂਜੇ ਦੇ ਬਾਰੇ ਦੇ ਵਿੱਚ ਕਿ ਚੋਰ ਜਿਹੜਾ ਵੀ ਉਹ ਕੌਣ ਹੈ। ਬਿਲਕੁਲ ਜੀ, ਇਹ ਨੰਗੇ ਨੇ ਜੀ, ਇਹ ਤਾਂ ਲੋਕਾਂ ਨੂੰ ਜਿਹੜਾ ਵੀ ਇਹ ਸੋਚਣਾ ਪਊਗਾ ਜੀ ਕਿਸੇ ਟਾਈਮ, ਪਤਾ ਨੀ ਸੋਚਣਗੇ ਜਾਂ ਨਹੀਂ। ਸਭ ਰੌਲਾ ਜਿਹੜਾ ਵੀ ਇਹ ਗੋਲਕਾਂ ਦਾ ਰੌਲਾ ਹੈ, ਜਿੱਥੇ ਕਹਿੰਦਾ ਜੀ ਮਤਲਬ ਕਿ ਪਤਿਤ ਜਿਹੜੇ ਜਿਨ੍ਹਾਂ ਨੂੰ ਇਹ ਪਤਿਤ ਕਹਿੰਦੇ ਆ ਉਹ ਤਾਂ ਫੇਰ ਡਰਦੇ ਆ, ਇਹ ਨੀ ਡਰਦੇ। ਉਸਦੇ ਗੋਲਕਾਂ ਦੇ ਉੱਤੇ ਵੀ ਕਿਸੇ ਟਾਈਮ ਤਾਂ ਲਿਖਣਾ ਜਿਹੜਾ ਵੀ ਇਹ ਪਊਗਾ ਕਿ ਇਹਦੇ ਵਿੱਚ ਪਤਿਤ ਜਿਹੜੇ ਸਿੱਖ ਨੇ ਉਹਨਾਂ ਦਾ ਚੜਾਵਾ ਚੜਾਉਣਾ ਮਨਾ ਹੈ। ਇਹ ਤੁਸੀਂ ਦੇਖ ਲਓ ਜੀ, ਜੇ ਕਿਤੇ ਲਿਖਦੇ ਹੋ ਇਹ ਸਾਰੀ ਸਮੱਸਿਆ ਇੱਕ ਸਾਲ ਦੇ ਵਿੱਚ ਹੱਲ ਹੋ ਸਕਦੀ ਹੈ, ਚੜਾਵਾ ਸਾਰੀਆਂ ਜਿਹੜੀਆਂ ਸਮੱਸਿਆਵਾਂ ਦੀ ਜੜ ਹੈ।
ਬਿਲਕੁਲ ਬਿਲਕੁਲ ਜੀ, ਸਾਰੇ ਜਿਹੜਾ ਸੰਘਰਸ਼ ਦੀ ਜੜ, ਜਿਹੜਾ ਸਮਾਜ ਜਿਹੜਾ ਆਪਣੇ ਧਰਮ ਦੇ ਵਿੱਚ ਆੜੇ ਆ ਰਿਹਾ ਹੈਗਾ, ਇਹ ਪੈਸਾ ਹੀ ਹੈ, ਜਿੰਨਾ ਵੱਧ ਜਾ ਰਿਹਾ ਹੈਗਾ ਉਨੀ ਪਰੇਸ਼ਾਨੀ ਦਾ ਸਬੱਬ ਬਣਦਾ ਜਾ ਰਿਹਾ ਹੈਗਾ। ਔਰ ਇਹ ਲੜਾਈ ਕੱਲੀ ਉੱਥੇ ਤਾਂ ਹੈ ਨੀ ਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਵੀ ਬਿਆਨ ਕੱਲ੍ਹ ਤੇ ਦੇਖ ਲਓ ਜੀ, ਕਹਿੰਦੇ ਜੀ ਜਿਹੜਾ ਸਾਬਕਾ ਜਥੇਦਾਰ ਨੇ ਜਾਂ ਆਪਾਂ ਜਿਹੜੇ ਹਰਚਰਨ ਸਿੰਘ ਜੀ ਨੇ ਜਿਹਨੇ ਬੁੱਕ ਲਿਖੀ ਹੈ, ਕਹਿੰਦੇ ਉਹਨਾਂ ਦੇ ਉੱਤੇ ਡੇਰਾ ਮਾਫੀ ਦਾ ਜਿਹੜੇ ਚਿੱਠੀ ਸੀ ਉਹਦੇ ਉੱਤੇ ਉਹਨਾਂ ਦੇ ਵੀ ਦਸਤਖਤ ਨੇ। ਉਹ ਮੈਂ ਸੋਚਿਆ ਭਲੇ ਮਾਨਸਾ ਇਹ ਚਿੱਠੀ ਨੂੰ ਤਾਂ ਲੋਕ ਲੱਭਦੇ ਫਿਰਦੇ ਨੇ, ਤੂੰ ਦਿਖਾ ਤਾਂ ਸਹੀ ਵੀ ਚਿੱਠੀ ਦੇ ਉੱਤੇ ਦਸਤਖਤ ਨੇ, ਚਿੱਠੀ ਕਿਵੇਂ ਲਿਖੀ ਹੈ ਉਹ ਦਿਖਾਉਂਦੇ ਨੇ, ਸੁਣ ਨੀ ਲੱਗਦਾ। ਇਹ ਜਿਹੜਾ ਫੇਰ ਇੱਕ ਦੁਖਦੀ ਉਂਗਲ ਤੇ ਹੱਥ ਲਾ ਲਿਆ, ਹੁਣ ਗਾਂਹ ਫੇਰ ਉਹ ਬਿਆਨ ਦੇਊਗਾ ਤੇ ਕਿਤੇ ਨਾ ਕਿਤੇ ਜਿਹੜੀ ਇਹ ਚਿੱਠੀ ਐਕਸਪੋਜ਼ ਹੋਊਗੀ।
ਬਿਲਕੁਲ ਜੀ, ਉਹ ਚਿੱਠੀ ਤਾਂ ਲੱਭ ਰਹੇ ਆ ਜੀ, ਉਹ ਚਿੱਠੀ ਕਿੱਥੇ ਆ? ਉਹਨੇ ਇਹ ਕਿੱਥੇ ਲਿਖਿਆ ਸਰਸੇ ਵਾਲੇ ਨੇ ਕਿ ਮੈਨੂੰ ਜਿਹੜਾ ਵੀ ਉਹ ਮਾਫ਼ੀ ਚਾਹੀਦੀ ਆ, ਮੈਂ ਮਾਫ਼ੀ ਮੰਗਦਾ। ਉਹ ਚਿੱਠੀ ਇੱਕ ਜਿਹੜੀ ਤੁਰੀ ਸੀਗੀ ਚੰਡੀਗੜ੍ਹੋਂ, ਇਹ ਜੇ ਤੁਹਾਨੂੰ ਯਾਦ ਹੋਵੇ ਤਾਂ ਇੱਕ ਗੱਲ, ਜਦੋਂ ਸੁਖਦੇਵ ਸਿੰਘ ਢੀਂਡਸਾ ਹੋਰੀ ਨਵੇਂ ਨਵੇਂ ਜਿਹੜਾ ਵੀ ਉਹ ਵੱਖਰੇ ਹੋਏ ਆ, ਤੇ ਉਦੋਂ ਗੱਲ ਤੁਰੀ ਸੀਗੀ, ਇਹ ਚਿੱਠੀ ਰਾਹ ਦੇ ਵਿੱਚ ਬਦਲ ਗਈ। ਹੁਣ ਸਵਾਲ ਵੱਡਾ ਇਹ ਆ ਕਿ ਇਹ ਬਦਲੀ ਕਿਹਨੇ, ਕੌਣ ਇਹ ਚਿੱਠੀ ਲੈ ਕੇ ਗਿਆ ਸੀ? ਇਹ ਵੀ ਜਿਹੜਾ ਕਿਹਾ ਜਾ ਰਿਹਾ ਕਿ ਇਹਦੀ ਭਾਸ਼ਾ ਵੀ ਬਦਲ ਗਈ ਸੀ। ਭਾਸ਼ਾ ਮਤਲਬ ਕਿ ਪਹਿਲਾਂ ਇਹ ਹਿੰਦੀ ਦੇ ਵਿੱਚ ਸੀ, ਬਾਅਦ ਦੇ ਵਿੱਚ ਜਿਹੜਾ ਦੀ ਇਹ ਪੰਜਾਬੀ ਦੇ ਵਿੱਚ ਹੋ ਗਈ। ਔਰ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਹੁਣ ਸਾਬਕਾ ਹੋ ਗਏ, ਜਿਨ੍ਹਾਂ ਦਾ 5-star ਹੋਟਲ ਹੈ ਜਿਹੜਾ ਦੀ ਇੱਥੇ ਮੁਕਤਸਰ ਦੇ ਵਿੱਚ ਸਾਬਕਾ ਜਥੇਦਾਰ, ਉਹਨਾਂ ਦੇ ਕੋਲੇ ਇਹ ਦੋਨੋਂ ਚਿੱਠੀਆਂ ਨੇ। ਉਹਨਾਂ ਨੂੰ ਤਾਂ ਕਰਕੇ ਜਿਹੜਾ ਵੀ ਕੁਛ ਨੀ ਕਿਹਾ ਗਿਆ, ਚਿੱਠੀਆਂ ਕਾਹਦੀਆਂ, ਰੁਕੇ ਨੇ ਜੀ ਜਿਹੜੇ। ਔਰ ਜਿਹੜੀ ਗੱਲ ਇਹ ਕਰਦੇ ਆ, ਇਹ ਜਦੋਂ ਮਾਫ਼ੀਨਾਮੇ ਦੇ ਉੱਤੇ, ਕਿਉਂਕਿ ਉਹ ਅਕਾਲ ਤਖ਼ਤ ਦੇ ਜਥੇਦਾਰ ਨੇ ਮਾਫ਼ੀ ਦਿੱਤੀ ਸੀ, ਉਹਦੇ ਉੱਤੇ 5 ਸਿੰਘ ਸਹਿਬਾਨ ਦੇ ਵਿਰਸਤ ਨੇ, ਜੇ ਕੋਈ ਮਤਾ ਪਾ ਕੇ ਉਹਦੇ ਉੱਤੇ ਹਰਚਰਨ ਸਿੰਘ ਹੋਰਾਂ ਦਾ ਜਿਹੜੇ ਸਾਈਨ ਆ ਉਹ ਕਰਵਾ ਕੇ ਰੱਖੇ ਹੋਏ ਆ, ਤੇ ਇਹ ਗੋਬਿੰਦ ਸਿੰਘ ਲੌਂਗੋਵਾਲ ਰੰਤ ਤੁਰੰਤ ਜਿਹੜਾ ਵੀ ਉਹ ਜਾਰੀ ਕਰਨਾ ਚਾਹੀਦਾ, ਕਿਉਂਕਿ ਇਹ ਕਿਹਾ ਜਾ ਰਿਹਾ, ਮੈਂ ਅਜੇ ਪੜ੍ਹੀ ਨੀ ਜੀ, ਉਮੀਦ ਹੈ ਕਿ ਆਹ ਵੀਕਐਂਡ ਤੇ ਜਿਹੜਾ ਵੀ ਉਹ ਮਿਲ ਜੂਗੀ ਇਹ ਕਿਤਾਬ, ਤੇ ਪੜ੍ਹ ਕੇ ਆਪਾਂ ਅਗਲੇ ਹਫ਼ਤੇ ਦੇ ਉੱਤੇ ਗੱਲ ਵੀ ਕਰਾਂਗੇ। ਜੋ ਕੁਛ ਉਹਦੇ ਵਿੱਚ ਹੋ ਸਕਦਾ ਹਰਚਰਨ ਸਿੰਘ ਹੋਰਾਂ ਦੀ ਉਸ ਕਿਤਾਬ ਦੇ ਵਿੱਚ, ਉਹ ਬਹੁਤ ਕੁਛ ਜਿਹੜਾ ਵੀ ਉਹ ਪਤਾ। ਮੈਂ ਉਹਨਾਂ ਦੇ ਨਾਲ 2 ਪਹਿਲਾਂ ਇੱਕ ਚੈਨਲ ਦੇ ਵਾਸਤੇ ਗੱਲਬਾਤ ਕੀਤੀ ਸੀ, ਮੈਂ ਉਹ ਦੁਬਾਰਾ ਰੀਪੋਸਟ ਵੀ ਕੀਤੀ ਸੀ ਪਿਛਲੇ ਦਿਨਾਂ ਦੇ ਵਿੱਚ, ਜੇ ਕਿਸੇ ਨੇ ਦੇਖੀ ਉਹ ਮੇਰੇ ਫੇਸਬੁੱਕ ਪੇਜ ਦੇ ਉੱਤੇ ਪਈ ਆ। ਉਹਨਾਂ ਨੇ ਬੜੇ ਅਹਿਮ ਖੁਲਾਸੇ ਜਿਹੜੇ ਵੀ ਇਹਦੇ ਵਿੱਚ ਕੀਤੇ ਹੋਣਗੇ ਇਸ ਕਿਤਾਬ ਦੇ ਵਿੱਚ, ਉਹਨਾਂ ਹੁਣ ਜਵਾਬ ਕੀ ਇਹ ਦੇਣਗੇ, ਕੁਛ ਨਾ ਕੁਛ ਇੱਦਾਂ ਦਾ ਹੀ ਕੱਢਣਗੇ। ਕੱਢਣ ਚੰਗੀ ਗੱਲ ਹੈ ਜੀ,
ਕਿਉਂਕਿ
ਗੁੜੇ ਕਿਵੇਂ ਭੋਰਦੇ ਰਹੇ ਆ ਜੀ।
ਹਾਂ, ਸੱਚ ਸਾਹਮਣੇ ਵੀ ਆਉਣਾ ਚਾਹੀਦਾ ਨਾ ਜੀ, ਇਹਦੇ ਵਿੱਚ ਬਹੁਤ ਦੇਰ ਹੋ ਗਈ ਹੈਗੀ। ਪੰਨੂ ਸਾਹਿਬ, ਬਹੁਤ ਸਾਰੇ ਸਰੋਤੇ ਜਿਹੜੇ ਔਰ ਤੁਹਾਡੇ ਨਾਲ ਜਿਹੜੇ, ਸਤਿ ਸ੍ਰੀ ਅਕਾਲ ਆ ਰਹੇ ਜੀ, ਗੁਰਮੀਤ ਭੁੱਲਰ ਨਾਲ ਦੇ ਨਾਲ ਜੀ, ਮੈਡਮ ਮਨਜੀਤ ਭੁੱਲਰ ਜੀ, ਉਹਨਾਂ ਨੇ ਕਾਫੀ ਕਮੈਂਟਸ ਕੀਤੇ ਨੇ, ਕਹਿੰਦੇ ਵੀ ਇਹਨਾਂ ਦੇ ਜਿਹੜੇ ਹਾਥੀ ਦੇ ਦੰਦ ਖਾਣ ਦੇ ਹੋਣ, ਦਿਖਾਉਣ ਦੇ ਹੋਣ, ਜਦੋਂ ਲੀਡਰ ਹੀ ਕਹਿੰਦੇ ਆ ਆਪ ਇਸ ਦੇ ਧੰਦੇ ਦੇ ਵਿੱਚ ਹੋਣ, ਤੈਨੂੰ ਨਸ਼ੇ ਨੂੰ ਰੋਕੂਗਾ ਕੌਣ ਸਰ ਮਤਲਬ। ਤੇ ਨਾਲ ਸੁਰਜੀਤ ਸਿੰਘ ਜੀ, ਰਿੱਕੀ ਖਟਰਾ, ਜਸਵੀਰ ਸਿੰਘ, ਗੁਰਜੀਤ ਸਿੰਘ ਜਿਹੜੇ ਜੀ ਸਿੱਧੂ, ਉਹ ਵੀ ਜਿਹੜੇ ਜੁੜੇ ਹੋਏ ਨੇ, ਤੇ ਨਾਲ ਦੀ ਨਾਲ ਜੀ ਜਿਹੜਾ ਇੱਕ ਰਾਮ ਜੀ ਆ ਰਿਹਾ ਜੀ, ਉਹ ਵੀ ਜਿਹੜੇ ਆਪਣੇ ਉਹ ਜੁੜੇ ਹੋਏ ਨੇ, ਰਾਮ ਜੀ ਜਿਹੜੇ ਉਹ ਵੀ ਜੁੜੇ ਹੋਏ ਨੇ। ਔਰ ਪੰਨੂ ਸਾਹਿਬ ਜੀ, ਸਭ ਤੋਂ ਵੱਧ ਆਖਰੀ ਸਵਾਲ ਜੇ ਮੈਂ ਤੁਹਾਨੂੰ ਪੁੱਛਾਂ, ਮਜੀਠੀਆ ਸਾਹਿਬ ਦੇ ਉੱਤੇ ਜ਼ੋਰਦਾਰ ਹੱਲਾ ਬੋਲੀ ਅਜਨਾਲਾ ਦਾ, ਹੁਣ ਪੂਰਾ ਟੱਗ ਆਫ ਵਾਰ, ਹੁਣ ਉਹ ਜੁੜ ਚੁੱਕੇ ਨੇ, ਸਿਰ ਫੇਰ ਜੁੜ ਦਿੱਤੇ ਗਏ ਨੇ, ਹੁਣ ਉਹ ਟੱਗ ਆਫ ਵਾਰ ਖਤਮ ਹੋਜੂਗੀ, ਦੋਨੋਂ ਮਿਲ ਕੇ ਬੈਠ ਕੇ ਇੱਕ ਜਗ੍ਹਾ ਤੇ ਖਾ ਵੀ ਸਕਣਗੇ, ਜਾਂ ਤੁਹਾਨੂੰ ਲੱਗਦਾ ਜੋ ਇਹ ਪਹਿਲਾਂ ਦਿੱਤੇ ਐਫੀਡੇਵਿਟ ਦੇ ਜੋ ਪਹਿਲਾਂ ਗੱਲਾਂ ਕਹੀਆਂ ਨੇ ਉਹ ਸਭ ਹਜੇ ਵੀ ਦਿਲ ਦੇ ਵਿੱਚ ਰਹਿਣਗੀਆਂ?
ਨਹੀਂ, ਉਹ ਖਤਮ ਨਹੀਂ ਹੋਣੀਆਂ ਰਮਾਣਾ ਜੀ, ਉਹ ਕਿਵੇਂ ਖਤਮ ਹੋ ਸਕਦੀਆਂ ਨੇ? ਜਿਹੜੀ ਚੀਜ਼, ਇੱਕ ਤਾਂ ਜਿਹੜਾ ਐਫੀਡੇਵਿਟ ਦਿੱਤਾ ਹੁੰਦਾ ਜੀ, ਤੁਸੀਂ ਉਹ ਆਪਣੇ ਵੱਲੋਂ ਲਿਖ ਕੇ ਔਰ ਉਹਨੂੰ ਟੈਸਟ ਕਰਵਾ ਕੇ, ਜਿਹੜਾ ਨੋਟਰੀ ਜਿਹੜਾ ਜੀ ਉਹ ਕਰਵਾ ਕੇ, ਸਵੈ ਘੋਸ਼ਣਾ ਪੰਜਾਬੀ ਦੇ ਲਫ਼ਜ਼ ਹੈ, ਵੈਸੇ ਬਹੁਤਿਆਂ ਨੂੰ ਸਮਝ ਨਹੀਂ ਆਉਣਾ, ਐਫੀਡੇਵਿਟ ਜਿਹੜਾ ਜੀ ਜਿਹੜਾ ਤੁਸੀਂ ਦਿੱਤਾ ਹੁੰਦਾ, ਉਹ ਜਿਹੜੇ ਬੋਲੀ ਅਜਨਾਲਾ ਨੇ, ਉਹਨਾਂ ਨੇ 600 crore ਦੇ ਡਰੱਗ ਮਾਮਲੇ ਦੇ ਵਿੱਚ ਇਹ ਐਫੀਡੇਵਿਟ ਜਿਹੜੇ ਆ CBI ਦੀ ਅਦਾਲਤ ਮੋਹਾਲੀ ਦੇ ਵਿੱਚ ਦਿੱਤਾ ਹੋਇਆ, ਜਿਹੜਾ ਫੈਸਲਾ ਪਿੱਛੇ ਜਿਹਾ ਆਇਆ ਸੀ ਉਹਦੇ ਚ ਲੱਗਿਆ ਹੋਇਆ, SPF ਨੂੰ ਦਿੱਤਾ ਹੋਇਆ, ਕਮਿਸ਼ਨ ਆਫ ਇਨਕੁਆਇਰੀ ਨੂੰ ਵੀ ਜਿਹੜਾ ਜੀ ਉਹ ਦਿੱਤਾ ਹੋਇਆ, 3 ਜਗ੍ਹਾ ਦੇ ਉੱਤੇ ਬੋਲੀ ਅਜਨਾਲਾ ਨੇ ਇਹ ਐਫੀਡੇਵਿਟ ਜਿਹੜੇ ਆ ਜੀ ਉਹ ਦਿੱਤੇ ਹੋਏ ਆ। ਔਰ ਇਹ ਅਦਾਲਤ ਦੇ ਵੀ ਵਿੱਚ ਵੀ ਦਸਤਾਵੇਜ਼ ਨੇ, ਜਿਹੜਾ ਜਿਹੜੀ SPF ਦੀ ਇੱਕ ਜਾਂਚ ਜਿਹੜੀ ਅਜੇ ਤੱਕ ਖੁੱਲੀ ਨੀ, ਬੰਦ ਲਿਫਾਫਾ ਪਈ ਆ ਹਾਈਕੋਰਟ ਦੇ ਵਿੱਚ, ਉਹਦੇ ਵਿੱਚ ਵੀ ਇਹ ਲੱਗਿਆ ਹੋਇਆ ਜੀ, ਜਿਹੜਾ ਇੱਕ ਕਮਿਸ਼ਨ ਬਣਾਇਆ ਸੀਗਾ ਜਿਹੜੀ ਸਰਕਾਰ ਨੇ, ਉਹਦੇ ਵਿੱਚ ਵੀ ਇਹ ਲੱਗਿਆ ਹੋਇਆ, ਜਿਹਦੇ ਵਿੱਚ ਇਹਨਾਂ ਨੇ ਉਹ ਕੁਛ ਜਿਹੜਾ ਵੀ ਦੋਸ਼ ਲਾਏ ਹੋਏ ਆ ਡਰੱਗ ਵਾਲੇ ਮਾਮਲੇ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਉੱਤੇ, ਉਹ ਕਿਉਂਕਿ ਦਸਤਾਵੇਜ਼ ਨੇ ਜੀ, ਇਹ ਦਸਤਾਵੇਜ਼ ਬਦਲਨੇ ਨੀ, ਬੋਲੀ ਅਜਨਾਲਾ ਹੁਣੀ ਮੰਨ ਲਓ ਜੇ ਉਹਦੇ ਤੋਂ ਮੁੱਕਰਦੇ ਆ, ਮੁੱਕਰ ਸਕਦੇ ਨੀ, ਜੇ ਉਹ ਮੁੱਕਰਦੇ ਆ ਤੇ ਇਹ ਉਹ ਮਰਦੇ ਆ, ਜੇ ਉਹ ਨਹੀਂ ਮੁੱਕਰਦੇ ਤੇ ਫਿਰ ਅਕਾਲੀ ਦਲ ਜਿਹੜਾ ਉਹ ਕੀ ਜਵਾਬ ਦਊਗਾ ਇਹਦੇ ਬਾਰੇ ਦੇ ਵਿੱਚ? ਜਿਹੜੇ ਬਿਕਰਮ ਸਿੰਘ ਮਜੀਠੀਆ ਹੋਰੀ ਜਿਹੜਾ ਵੀ ਉਹ ਤੇ ਸਟੇਜ ਦੇ ਉੱਤੇ ਕਹਿ ਰਹੇ ਸੀ ਕਿ ਬੋਲੀ ਮੇਰਾ ਭਰਾ ਆ, ਉਹ ਹੁਣ ਭਰਾ ਕੀ ਕੁਛ ਜਿਹੜਾ ਵੀ ਉਹ ਕਰਦਾ ਰਿਹਾ, ਭਰਾ ਦੇ ਵੱਲੋਂ ਲਾਏ ਗਏ ਜਿਹੜੇ ਐਫੀਡੇਵਿਟ ਆ ਉਹਦਾ ਕੀ ਜਵਾਬ ਜਿਹੜਾ ਵੀ ਉਹ ਦੇਣਗੇ? ਇਹ ਇੱਕ ਤਕਰੀਬਨ 4 ਨੇ ਜੀ ਐਫੀਡੇਵਿਟ ਜਿਹੜੇ ਲੱਗੇ ਹੋਏ ਨੇ, ਔਰ ਬਹੁਤ ਸਾਰੇ ਪੱਤਰਕਾਰਾਂ ਦੇ ਕੋਲੇ ਇਹਦੀਆਂ ਕਾਪੀਆਂ ਜਿਹੜੀਆਂ ਦੀ ਉਹ ਹੈਗੀਆਂ ਨੇ ਇਹਨਾਂ ਐਫੀਡੇਵਿਟ ਦੀਆਂ, ਲੋੜ ਪੈਣ ਤੇ ਸਮਾਂ ਆਉਣ ਦੇ ਉੱਤੇ ਉਹ ਫਿਰ ਕਰਾਂਗੇ ਜੀ, ਜੇ ਲੋੜ ਪਈ ਤਾਂ ਜਿਹੜੀ ਉਹ ਬਾਹਰ ਕੱਢਣ ਦੀ, ਅਜੇ ਲੋੜ ਨੀ, ਸਭ ਨੂੰ ਜਿਹੜਾ ਵੀ ਉਹ ਪਤਾ ਹੈ ਕਿ ਇਹ ਕੀ ਨੇ, ਕਿਹੋ ਜਿਹੀਆਂ ਜਿਹੜੀਆਂ ਦੀ ਉਹ ਕਾਪੀਆਂ ਨੇ। ਸਵਾਲ ਇਹਦੇ ਵਿੱਚ ਇਹ ਆ ਕਿ ਕੀ ਬਾਦਲ ਜਿਹੜਾ ਦਲ ਹੈ ਉਹਨੇ ਬੋਲੀ ਅਜਨਾਲਾ ਨੂੰ ਇਹਦੇ ਵਿੱਚ ਅਕਾਲੀ ਦਲ ਬਾਦਲ ਦੇ ਵਿੱਚ ਲਿਆ ਕੇ ਇਹਦੇ ਚੋਂ ਕੁਛ ਖੱਟਿਆ ਜਾਂ ਗਵਾਇਆ? ਜੇ ਤੁਸੀਂ ਦੇਖਿਆ ਹੋਵੇ ਕਿ ਸਟੇਜ ਦੀ ਦੂਜੀ ਕਤਾਰ ਦੇ ਵਿੱਚ ਇੱਕ ਚਿਹਰਾ ਜਿਹੜਾ ਉਹ ਬੈਠਾ ਸੀਗਾ, ਉਹ ਚਿਹਰਾ ਹੈ ਜਗਮੀਤ ਸਿੰਘ ਬਰਾੜ ਦਾ। ਜਗਮੀਤ ਸਿੰਘ ਬਰਾੜ ਹੋਰੀ ਇੱਕ ਵੱਡੇ ਬੁਲਾਰੇ ਰਹੇ ਨੇ ਪੰਜਾਬ ਦੇ। ਇਸੇ ਟਾਈਮ ਉਹ ਆਪਣੇ ਆਪ ਨੂੰ ਜਿਹੜਾ ਵੀ ਉਹ ਆਵਾਜ਼ ਪੰਜਾਬ ਦੀ ਵੀ ਅਖਵਾਉਂਦੇ ਸੀਗੇ, ਚੰਗੇ ਬੁਲਾਰੇ ਰਹੇ ਨੇ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਬੈਕਗਰਾਉਂਡ ਰਹੀ ਹੈ, ਕਾਂਗਰਸ ਦੇ ਨਾਲ ਉਹ ਮੈਂਬਰ ਪਾਰਲੀਮੈਂਟ ਵੀ ਜਿਹੜਾ ਵੀ ਉਹ ਰਹੇ ਨੇ। ਅੱਜ ਦੂਜੀ ਕਤਾਰ ਦੇ ਵਿੱਚ ਬਹਿਣਾ ਪੈ ਰਿਹਾ, ਸਟੇਜਾਂ ਦੇ ਉੱਤੇ ਬੋਲਣ ਦਾ ਸਮਾਂ ਨੀਗਾ। ਇਹ ਵੀ ਇੱਕ ਲਫ਼ਜ਼ ਹੈ ਜੀ, ਬੜਾ ਠੇਠ ਪੰਜਾਬੀ ਦਾ, ਮਿਸਲ ਕਰਨਾ ਕਹਿੰਦੇ ਆ ਉਹਨੂੰ। ਇਹ ਮਿਸਲ ਵੀ ਕੀਤੇ ਗਏ ਜਿਹੜਾ ਵੀ ਹੋ ਸਕਦੇ ਆ, ਬੋਲੀ ਅਜਨਾਲਾ ਹੋਰੀ ਇਹ ਲਿਆ ਕੇ ਪਾਰਟੀ ਦੇ ਵਿੱਚ ਫਿਰ ਜਿਹੜਾ ਵੀ ਉਹ ਛੱਡ ਦਿਓ। ਹੁਣ ਨਾ ਉਧਰ ਜੋਗੇ ਰਹੇ ਤੇ ਨਾ ਉਧਰ ਜੋਗੇ ਜਿਹੜਾ ਵੀ ਉਹ ਰਹੇ, ਕਿਸੇ ਪਾਸੇ ਜੋਗਾ ਉਹ ਰਹਿਣਗੇ ਨਹੀਂ। ਤੁਸੀਂ ਦੇਖਣਾ ਜੋ ਲੱਗ ਰਿਹਾ, ਕਿਉਂਕਿ ਜੇ ਬੋਲੀ ਅਜਨਾਲਾ ਹੋਰਾ ਨੂੰ ਪ੍ਰਮੋਟ ਕੀਤਾ ਜਾਂਦਾ ਬਾਦਲ ਪਰਿਵਾਰ ਦੇ ਵੱਲੋਂ, ਤੇ ਫਿਰ ਇਹ ਹੋਊਗਾ ਕਿ ਇਹ ਜਿਹੜੇ ਐਫੀਡੇਵਿਟ ਨੇ ਉਹਨਾਂ ਦਾ ਕੀ ਬਣੂਗਾ ਜੀ?
ਬਿਲਕੁਲ ਜੀ,
ਜੇ ਨਹੀਂ ਜਿਹੜਾ ਵੀ ਉਹ ਕੀਤਾ ਜਾਂਦਾ, ਫਿਰ ਬੋਲੀ ਅਜਨਾਲਾ ਹੋਰੀ ਵੀ ਹੁਣ ਕਿਹੜੇ ਪਾਸੇ ਜੋਗਾ ਜਿਹੜਾ ਵੀ ਉਹ ਰਹਿ ਗਿਆ? ਇਹ ਵੀ ਹੋ ਸਕਦਾ ਉਹਨਾਂ ਨੇ ਪੈਰ ਤੇ ਕੁਹਾੜਾ ਨੀ ਮਾਰਿਆ, ਬਲਕਿ ਕੁਹਾੜੇ ਦੇ ਉੱਤੇ ਜਿਹੜਾ ਵੀ ਉਹ ਪੈਰ ਮਾਰ ਲਿਆ, ਤੇ ਇਹ ਉਹਨਾਂ ਦਾ ਸਿਆਸੀ ਭਵਿੱਖ ਜਿਹੜਾ ਵੀ ਉਹਦੇ ਵਿੱਚ ਕੀਤਾ ਗਿਆ ਸੁਸਾਈਡ ਹੋ ਸਕਦਾ।
ਪੰਨੂ ਸਾਹਿਬ, ਇਹ ਵੀ ਇਤਿਹਾਸ ਗਵਾਹ ਹੈ ਸਰ ਕਿ ਜਿਨ੍ਹਾਂ ਲੋਕਾਂ ਨੇ ਬਾਦਲ ਪਰਿਵਾਰ ਨੂੰ ਅੱਖਾਂ ਦਿਖਾਈਆਂ, ਬਾਦਲ ਪਰਿਵਾਰ ਨੇ ਕਦੇ ਸਪੇਅਰ ਨਹੀਂ ਕੀਤਾ, ਚਾਹੇ ਉਹ ਗੁਰਚਰਨ ਸਿੰਘ ਟੋੜਾ ਹੀ ਹੋਣ। ਹੈਲੋ
ਜੀ,
ਮੈਂ ਕਿਹਾ ਜੀ ਜਿਨ੍ਹਾਂ ਪਰਿਵਾਰਾਂ ਨੇ ਬਾਦਲ ਸਾਹਿਬ ਨੂੰ ਅੱਖਾਂ ਦਿਖਾਈਆਂ ਨੇ, ਬਾਦਲ ਪਰਿਵਾਰ ਨੂੰ ਅੱਖਾਂ ਦਿਖਾਈਆਂ ਨੇ, ਕਦੇ ਸਰ ਉਹਨਾਂ ਨੇ ਸਪੇਅਰ ਵੀ ਨਹੀਂ ਕੀਤਾ ਜੀ?
ਨਹੀਂ ਕੀਤਾ ਸੀ, ਪਰ ਇਹ ਆ ਕਿ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਿਆਸਤ ਸੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਿਆਸਤ ਜਿਹੜੀ ਹੈ ਜੀ, ਕਿਸੇ ਟਾਈਮ ਲੰਬੇ ਭਾਸ਼ਣ ਕਰਨ ਤੋਂ ਹੁਣ ਕੁਰਸੀ ਤੇ ਬਹਿ ਕੇ ਭਾਸ਼ਣ ਕਰਨ ਦੀ ਆ ਗਈ ਹੈ, ਤੇ ਅਕਾਲੀ ਦਲ ਨੂੰ ਜਿੰਨੀ ਕੁ ਲੋੜ ਉਹਨਾਂ ਦੀ ਹੈ, ਚਲੋ ਉਹ ਤੰਦਰੁਸਤ ਰਹਿਣ, ਜੇ ਕੱਲ ਨੂੰ ਉਹਨਾਂ ਨੂੰ ਜਿਹੜਾ ਵੀ ਉਹ ਸਟੇਟਸ ਤੇ ਪਾ ਕੇ ਵੀ ਲਿਆਉਣਾ ਪਿਆ ਤੇ ਉੱਥੇ ਵੀ ਅਕਾਲੀ ਦਲ ਉਹਨਾਂ ਨੂੰ ਲਿਆ ਕੇ ਜਿਹੜਾ ਵੀ ਉਹ ਬੁਲਵਾਊਗਾ। ਪਰ ਜਿਹੜੀ ਸਿਆਸਤ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਇੱਕ ਐਪੀਸੋਡ ਸੀਗਾ ਉਹ ਸਿਆਸਤ ਦਾ, ਉਹ ਸਮਾਪਤ ਹੋ ਗਿਆ ਹੋਇਆ। ਉਹ ਸੂਝਬੂਝ ਉਹ ਜਿਹੜਾ ਵੀ ਉਹ ਤਰੀਕਾ ਸ਼ਾਇਦ ਹੋ ਸਕਦਾ ਵੀ ਅਕਾਲੀ ਦਲ ਕੋਲੇ ਨਾ ਹੋਵੇ, ਨਹੀਂ ਤਾਂ ਅਦਰਵਾਈਜ਼ ਬੋਲੀ ਅਜਨਾਲਾ ਨੂੰ ਲੈਣ ਦੇ ਵਾਸਤੇ ਬਾਦਲ ਪਰਿਵਾਰ ਜਿਹੜਾ ਵੀ ਉਹ ਘਰੇ ਜਾਵੇ ਉਹਨਾਂ ਦੇ, ਤੇ ਆ ਕੇ ਫਿਰ ਜਿਹੜਾ ਵੀ ਜੀਆਂ ਨੂੰ ਉਹ ਬਿਕਰਮ ਸਿੰਘ ਮਜੀਠੀਆ ਉਹਦੀ ਕਹਿਣ, ਜਿਨ੍ਹਾਂ ਦੇ ਉੱਤੇ ਉਹਨੇ ਦੋਸ਼ ਲਾਏ ਆ। ਮੇਰੀ ਗੱਲ ਅੱਜ ਦੀ ਘੜੀ ਦੇ ਵਿੱਚ ਹੋ ਸਕਦਾ ਕਿ ਬੇਸ਼ਕ ਟ੍ਰੋਲਿੰਗ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਹੋਈ ਆ ਬੋਨੀ ਅਜਨਾਲਾ ਦੀ, ਪਰ ਉਹ ਆਪਣੇ ਆਪ ਨੂੰ ਜੇਤੂ ਜਿਹੜਾ ਵੀ ਉਹ ਮਹਿਸੂਸ ਕਰ ਸਕਦਾ, ਪਰ ਇਹ ਜਿੱਤ ਦਾ ਸਵਾਦ ਉਹ ਬਹੁਤੀ ਦੇਰ ਚੱਖ ਨਹੀਂ ਸਕੂਗਾ ਜੀ। ਤੁਸੀਂ ਦੇਖਣਾ ਮਾਝੇ ਦੀ ਸਿਆਸਤ ਜਿਹੜੀ ਉਹ ਬੜੇ ਡਿਫਰੈਂਟ ਟਾਈਪ ਦੀ ਆ, ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਿਹੜਾ ਵੀ ਉਹ ਜਾਣਦਾ, ਬੋਲੀ ਅਜਨਾਲਾ ਹੁਰੀ ਜਿਹੜਾ ਵੀ ਉਹ ਨਿਕਲ ਕਰ ਦਿੱਤੇ ਜਾਣਗੇ ਸਿਆਸਤ ਦੇ ਵਿੱਚ।
ਬਿਲਕੁਲ ਬਿਲਕੁਲ ਜੀ, ਕਿਤੇ ਨਾ ਕਿਤੇ ਜਿਹੜਾ ਜੀ ਬੋਲੀ ਅਜਨਾਲਾ ਜੀ ਨੂੰ ਜਿਹੜਾ ਉਹਦਾ ਮੁੱਲ ਹੈ ਜਿਹੜਾ ਉਹ ਚੁਕਾਉਣਾ ਪਵੇਗਾ, ਇਹਦੇ ਵਿੱਚ ਕੋਈ ਦੋ ਰਾਵਾਂ ਜਿਹੜੀਆਂ ਉਹ ਹੈ ਨਹੀਂ ਗੀਆਂ। ਸੋ ਪੰਨੂ ਸਾਹਿਬ, ਬਹੁਤ ਸਾਰੇ ਸਰੋਤੇ ਜੁੜੇ ਨੇ, ਸੈਮ ਖਹਿਰਾ, ਜਸਵੰਤ ਸਿੰਘ ਤੇ ਨਾਲ ਦੇ ਨਾਲ ਹੋਰ ਵੀ ਕਈ ਸੀ ਜਿਹੜਾ ਜੀ ਉਹ ਬੰਦੇ ਜੁੜੇ ਹੋਏ ਸੀ, ਜਿਨ੍ਹਾਂ ਨੇ ਤੁਹਾਨੂੰ ਸਪੈਸ਼ਲੀ ਸਤਿ ਸ੍ਰੀ ਅਕਾਲ ਬੁਲਾਈ ਹੈ, ਤੇ ਇਹ ਵੀ ਕਿਹਾ ਕਿ ਦੋਨਾਂ ਭਰਾਵਾਂ ਨੇ ਜਿਹੜਾ ਜੀ ਤੁਸੀਂ ਸੱਚ ਦੀ ਆਵਾਜ਼ ਬਣ ਕੇ ਜਿਹੜਾ ਪੰਜਾਬੀਆਂ ਨੂੰ ਜਾਗਰੂਕਤ ਕਰ ਰਹੇ ਹੋ। ਸੋ ਹੁਣ ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ ਵੀਰ ਜੀ,
ਬਹੁਤ ਮਿਹਰਬਾਨੀ, ਧੰਨਵਾਦ ਜੀ,
ਸਤਿ ਸ੍ਰੀ ਅਕਾਲ ਜੀ। ਦੋਸਤੋ, ਇਹ ਸੀਗੇ ਸਰਦਾਰ ਬਲਤੇਜ ਸਿੰਘ ਪੰਨੂ ਜੀ, ਜਿਨ੍ਹਾਂ ਤੋਂ ਤੁਸੀਂ ਸੁਣਿਆ ਗਿਆ ਪ੍ਰੋਗਰਾਮ ਖਬਰ ਸਰ। ਉਮੀਦ ਆ ਤੁਹਾਨੂੰ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਣਾ, ਕਿਉਂਕਿ ਇਹ ਜਿਹੜਾ ਪ੍ਰੋਗਰਾਮ ਸੀਗਾ ਇਹ ਫੇਸਬੁੱਕ ਦੇ ਉੱਤੇ ਅਸੀਂ ਲਾਈਵ ਹਰ ਰੋਜ਼ ਕਰ ਦਿਆਂਗੇ, ਪੰਨੂ ਸਾਹਿਬ ਦੀ ਫੇਸਬੁੱਕ ਦੇ ਉੱਤੇ, ਰੇਡੀਓ ਪ੍ਰਭਾਗ ਦੀ ਫੇਸਬੁੱਕ ਦੇ ਉੱਤੇ, ਮੇਰੀ ਵੀ ਫੇਸਬੁੱਕ ਦੇ ਉੱਤੇ ਲਾਈਵ ਹੁੰਦਾ, ਉੱਥੇ ਵੀ ਤੁਸੀਂ ਇਸ ਨੂੰ ਜਾ ਕੇ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ, ਆਪਣੇ ਯਾਰਾਂ ਮਿੱਤਰਾਂ ਤੱਕ ਪਹੁੰਚਾ ਸਕਦੇ ਹੋਵੋਗੇ। ਤੇ ਇੱਕ ਛੋਟਾ ਜਿਹਾ ਬ੍ਰੇਕ, ਬ੍ਰੇਕ ਤੋਂ ਬਾਅਦ ਅਗਲਾ ਪ੍ਰੋਗਰਾਮ, ਜੁੜੇ ਰਹੋ ਰੇਡੀਓ ਪ੍ਰਭਾਗ ਦੇ ਨਾਲ।
ਸੁਣਦੇ ਰਹੋ ਤੁਹਾਡਾ ਆਪਣਾ ਰੇਡੀਓ ਪ੍ਰਭਾਗ, ਰੇਡੀਓ ਫ੍ਰੈਂਕਫਰਟ ਜਰਮਨੀ, 24 ਘੰਟੇ ਸਭ ਤੋਂ ਚੰਗੇ। ਸੁਣਦੇ ਰਹੋ ਤੁਹਾਡਾ ਆਪਣਾ ਰੇਡੀਓ ਪ੍ਰਵਾਸ, ਰੇਡੀਓ ਫ੍ਰੈਂਕਫਰਟ ਜਰਮਨੀ, 24 ਘੰਟੇ ਸਭ ਤੋਂ ਚੰਗੇ।